ਸਤਨਾਮ ਵਾਹਿਗੁਰੂ ਸਾਹਿਬ ਜੀਓ ਪ੍ਰਭ ਦਾਤਾ ਦਾਤਾਰ ਪਰਿਓ ਜਾਚਕ ਇੱਕ ਸਰਨਾ ਮਿਲੈ ਦਾਨ ਸੰਤਰੇਨ ਜਿਹ ਲਗ ਭਉ ਜਲ ਤਰਨਾ ਬਿੰਦ ਕਰੋ ਅਰਦਾਸ ਨੂੰ ਜੇ ਠਾਕੁਰ ਭਾਵੈ ਦਿਓ ਦਰਦ ਮਨ ਚਾਓ ਭਾਵ ਦੇਹੋ ਮਨ ਠਹਿਰਾਵੈ ਬਲਿਓ ਚਿਰਾਗਨ ਦਿਹਾਰ ਮਹਿ ਸਭ ਕਾਲ ਉਦਰੀ ਇਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮਹਿ ਜਨ ਨਾਨਕ ਗੁਰਪਾਰ ਬ੍ਰਹਮ ਸਤਨਾਮ ਵਾਹਿਗੁਰੂ ਸਾਹਿਬ ਜੀਓ ਮਾਜ ਮਹੱਲਾ ਪੰਜਵਾਂ ਮਨ ਧਨ ਤੇਰਾ ਧਨ ਵੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ ਮਨ ਧਨ ਤੇਰਾ ਧਨ ਵੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ ਜਿਉ ਪਿੰਡ ਸਭ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜਿਉ ਸਦਾ ਸਦਾ ਤੂੰ ਹੈ ਸੁਖਦਾਈ ਨਿਵ ਨਿਵ ਲਗ ਤੇਰੀ ਪਾਈ ਤਾਰ ਕਮਾਵ ਜੇ ਤੁਧ ਭਾਵਾ ਜਾ ਤੂੰ ਦੇ ਦਯਾਲਾ ਜਿਉ ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਦੇ ਸੋਈ ਸੁਖ ਕਹਿਣਾ ਜਿਥ ਰਖੈ ਬੈਕੁੰਠ ਤਿਥਾਈ ਤੂੰ ਸਭਨਾ ਕੇ ਪ੍ਰਤਪਾਲਾ ਜਿਉ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜਿਉ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਸਾਹਿਬ ਜੀਓ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਪ੍ਰਭ ਦਾਤਾ ਦਾਤਾਰ ਪਰਿਓ ਜਾਚਕ ਇੱਕ ਸਰਨਾ ਮਿਲੈ ਦਾਨ ਸੰਤਰੇਨ ਜਿਹ ਲਗ ਪਹੁਜਲ ਤਰਨਾ। ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਉ। ਭਗਤ ਇਹੋ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਪਵਨ ਮਹਿ ਜਨ ਨਾਨਕ ਗੁਰਪਾਰ ਬ੍ਰਹਮ। ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ ਤਵ ਪ੍ਰਸਾਦ ਸਿਮਰਤੇ ਨਾਮੰ। ਨਾਨਕ ਕਿਰਪਾਲ ਹਰ ਹਰ ਗੁਰੰ। ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਹੋਈ ਹੈ ਜਿਸ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸੱਜੇ ਹੋਏ ਨੇ। ਵਡਭਾਗੀ ਜਨਾਂ ਨੇ ਹਾਜ਼ਰੀਆਂ ਭਰਦਿਆਂ ਹੋਇਆਂ ਆਪਣੇ ਕੀਮਤੀ ਸਮੇਂ ਨੂੰ ਸਫਲਾ ਬਣਾਇਆ ਹੈ। ਗੁਰੂ ਘਰ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਨਿਤਨੇਮ ਦੇ ਪਾਠ ਹੋਏ ਉਪਰੰਤ ਆਪ ਜੀ ਨੇ ਰਾਗੀ ਸਿੰਘਾਂ ਦੀ ਗੁਰੂ ਕੀ ਅੰਮ੍ਰਿਤਮਈ ਰਾਗੀ ਸਿੰਘਾਂ ਦੀ ਰਸਨਾ ਤੋਂ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਰਸਪਿੰਨਾ ਕੀਰਤਨ ਸਰਵਣ ਕੀਤਾ ਹੈ ਅਤੇ ਹੁਣ ਜੋ ਲੜੀਵਾਰ ਗੁਰਬਾਣੀ ਦੀ ਕਥਾ ਚੱਲਦੀ ਹੈ ਉਸ ਦੀ ਵਿਚਾਰ ਦਾ ਸਮਾਂ ਹੋਇਆ ਹੈ। ਆਓ ਕੁਝ ਕੁ ਸਮਾਂ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਦੇ ਹੋਏ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੋੜ ਕੇ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀਓ। ਮਾਜ ਮਹੱਲਾ ਪੰਜਵਾਂ।
ਮਾਜ ਰਾਗ ਦਾ ਨਾਮ ਹੈ ਮਾਜ ਮਹੱਲਾ ਪੰਜਵਾਂ। ਮਾਜ ਰਾਗ ਦਾ ਨਾਮ ਹੈ ਮਹੱਲਾ ਪੰਜਵਾਂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾਂ ਕਰਦੇ ਹਨ।
ਮਨ ਧਨ ਤੇਰਾ ਧਨ ਵੀ ਤੇਰਾ।
ਸਰੀਰ ਦੇ ਕਈ ਹਿੱਸੇ ਨੇ। ਪੰਜ ਤੱਤਾਂ ਦੇ ਦੁਆਰਾ ਇਹ ਦੇਹ ਬਣੀ ਹੈ। ਉਹਨਾਂ ਤੋਂ ਪੰਜਾਂ ਤੱਤਾਂ ਤੋਂ 25 ਪ੍ਰਕਿਰਤੀਆਂ ਬਣੀਆਂ ਨੇ। 25 ਪ੍ਰਕਿਰਤੀਆਂ ਦੇ ਦੁਆਰਾ ਇਹ ਸਰੀਰ ਦੀ ਰਚਨਾ ਹੋਈ ਹੈ। ਇੱਕ ਤੱਤ ਜਿਹੜਾ ਹੈ ਉਹਦੇ ਵਿੱਚੋਂ ਪੰਜ ਪੰਜ ਹਿੱਸੇ ਲਏ ਨੇ। ਪੰਜ ਪੰਜ ਹਿੱਸੇ ਇੱਕ ਤੱਤ ਦੇ ਇਹ ਸਰੀਰ ਵਿੱਚ ਬਣੇ ਨੇ। ਫਿਰ ਇਹਨਾਂ ਤੱਤਾਂ ਤੋਂ ਹੀ ਜਿਹੜੇ ਅੰਦਰਲੇ ਪਾਸੇ ਸ਼ੁਭ ਗੁਣ ਹਨ ਜਿਨ੍ਹਾਂ ਨੂੰ ਤੱਤਾਂ ਦੀ ਧਾਰਨਾ ਕਹਿ ਦਿੰਦੇ ਨੇ, ਤੱਤਾਂ ਦੇ ਦੁਆਰਾ ਹੀ ਉਹ ਚੀਜ਼ ਬਣੀ ਹੈ। ਤੱਤਾਂ ਦੇ ਦੁਆਰਾ ਇਹ ਸਰੀਰ ਬਣਿਆ ਹੈ ਅਤੇ ਮਨ ਮਨ ਜਿਹੜਾ ਉਹ ਵੀ ਤੱਤਾਂ ਦੇ ਦੁਆਰਾ ਹੀ ਬਣਿਆ ਹੈ। ਅਤੇ ਇਹ ਤਨ ਜਿਹੜਾ ਹੈ ਇਹ ਕਿੰਨੇ ਦਿੱਤਾ ਹੈ? ਇਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਦਿੱਤਾ ਹੈ। ਪਰਮੇਸ਼ਰ ਨੇ ਇਹ ਤਨ ਇਹ ਸਰੀਰ ਦਿੱਤਾ ਹੋਇਆ ਹੈ। ਇਹ ਦੁਰਲੱਭ ਚੀਜ਼ ਹੈ ਸਰੀਰ ਦੀ, ਮਨੁੱਖਾ ਸਰੀਰ ਦੀ ਪ੍ਰਾਪਤੀ। ਜੇ ਕੋਈ ਕਹਿ ਦੇਵੇ ਵਾਹਿਗੁਰੂ ਨੇ ਮੈਨੂੰ ਕੁਝ ਨਹੀਂ ਦਿੱਤਾ ਤਾਂ ਇਹ ਗਲਤ ਹੋਵੇਗਾ, ਕਿਉਂਕਿ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਇਹ ਤਨ ਦਿੱਤਾ ਹੈ। ਇਹ ਸਭ ਤੋਂ ਵੱਡਾ ਇਹ ਸਰੀਰ, ਮਨੁੱਖਾ ਸਰੀਰ ਪਰਮੇਸ਼ਰ ਜੀ ਨੇ ਦਿੱਤਾ। ਇਹਦੇ ਨਾਲ ਕੋਈ ਵੀ ਪਦਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਬਾਕੀ ਸਾਰਿਆਂ ਦੇ ਕੋਲ ਤਨ ਹੈ, ਕਈਆਂ ਦੇ ਕੋਲ ਮਨ ਨਹੀਂ, ਕਈਆਂ ਕੋਲ ਮਨ ਹੈ ਤਨ ਨਹੀਂ। ਜਿਹੜੀਆਂ ਦਿਵ ਰੂਹਾਂ ਨੇ ਉਹਨਾਂ ਦੇ ਕੋਲ ਮਨ ਹੈ, ਉਹਨਾਂ ਪਾਸ ਤਨ ਨਹੀਂ। ਇਹ ਵਿਦਵਾਨਾਂ ਨੇ, ਗ੍ਰੰਥਕਾਰਾਂ ਨੇ ਮੰਨਿਆ ਹੈ ਕਿ ਜਿਹੜੇ ਦੇਵਤੇ ਹਨ ਜਾਂ ਭੂਤ ਪ੍ਰੇਤ ਕਹਿ ਲਈਏ ਆਪਾਂ, ਇਹਨਾਂ ਕੋਲ ਕੇਵਲ ਮਨ ਹੈ, ਇਹਨਾਂ ਦੇ ਪਾਸ ਤਨ ਨਹੀਂ ਹੈ। ਤਨ ਦੇ ਨਾਲ ਪਰਮੇਸ਼ਰ ਦਾ ਨਾਮ ਜਪਿਆ ਜਾ ਸਕਦਾ। ਤੇ ਜਿਹੜੇ ਪਸ਼ੂ ਨੇ ਪੰਛੀ ਨੇ, ਪਸ਼ੂਆਂ ਦੇ ਕੋਲ, ਜਾਨਵਰਾਂ ਦੇ ਕੋਲ ਮਨ ਨਹੀਂ, ਉਹਨਾਂ ਦੇ ਪਾਸ ਕੇਵਲ ਤਨ ਹੈ। ਉਹਨਾਂ ਪਾਸ ਤਨ ਹੈ, ਉਹਨਾਂ ਦੇ ਕੋਲ ਸੋਚਣ ਵਾਸਤੇ ਬੁੱਧੀ ਨਹੀਂ ਹੈ। ਪਸ਼ੂਆਂ ਦੇ ਪਾਸ ਸੋਚਣ ਵਾਸਤੇ ਬੁੱਧੀ ਨਹੀਂ ਹੁੰਦੀ, ਪਸ਼ੂਆਂ ਕੋਲ ਸੋਚਣ ਵਾਸਤੇ ਮਨ ਨਹੀਂ ਹੁੰਦਾ। ਤੇ ਜਿਨ੍ਹਾਂ ਦੇ ਪਾਸ ਮਨ ਹੈ ਉਹਨਾਂ ਦੇ ਕੋਲ ਤਨ ਨਹੀਂ। ਤੇ ਦੋਵੇਂ ਚੀਜ਼ਾਂ ਦੇ ਨਾਲ ਹੀ ਗੱਲ ਬਣਦੀ ਹੈ, ਤਨ ਦੇ ਨਾਲ ਤੇ ਮਨ ਦੇ ਨਾਲ। ਤੇ ਮਨੁੱਖਾ ਸਰੀਰ ਦੇ ਕਰਕੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦੋਵੇਂ ਚੀਜ਼ਾਂ ਦਿੱਤੀਆਂ। ਅਕਾਲ ਪੁਰਖ ਨੇ, ਪਰਮਾਤਮਾ ਨੇ ਦੋਵੇਂ ਤਨ ਵੀ ਦਿੱਤਾ ਹੈ ਤੇ ਮਨ ਵੀ ਦਿੱਤਾ ਹੈ। ਉਹਨਾਂ ਦੇ ਪਾਸ ਮਨ ਹੈ ਤੇ ਉਹਨਾਂ ਦਾ ਮਨ ਚਾਹੁੰਦਾ ਹੈ ਕਿ ਪਰਮੇਸ਼ਰ ਦਾ ਨਾਮ ਜਪੀਏ, ਪਰ ਜਪਣ ਵਾਸਤੇ ਤਨ ਦੀ ਲੋੜ ਹੈ। ਪਰਮੇਸ਼ਰ ਦਾ ਨਾਮ ਜਪਣ ਵਾਸਤੇ ਸਰੀਰ ਦੀ ਲੋੜ ਹੈ। ਉਹਨਾਂ ਨੂੰ ਸੋਝੀ ਹੈ, ਦੇਵਤਿਆਂ ਨੂੰ ਪਤਾ ਹੈ, ਦਿਵ ਰੂਹਾਂ ਨੂੰ ਪਤਾ ਹੈ ਕਿ ਨਾਮ ਦੀ ਕਿੰਨੀ ਭਾਰੀ ਮਹਿਮਾ ਹੈ ਤੇ ਉਸ ਨੂੰ ਜਪਣਾ ਚਾਹੁੰਦੇ ਨੇ। ਨਾਮ ਜਪਣ ਵਾਸਤੇ ਤਨ ਚਾਹੀਦਾ ਪਰ ਤਨ ਉਹਨਾਂ ਪਾਸ ਨਹੀਂ, ਇਸ ਕਰਕੇ ਉਹ ਕਹਿੰਦੇ ਨੇ ਕਿ ਸਾਨੂੰ ਇਹ ਸਰੀਰ ਪ੍ਰਾਪਤ ਹੋਵੇ। ਇਸ ਦੇਹੀ ਕੋ ਸਿਮਰਹਿ ਦੇਵ, ਤਾਂ ਹੀ ਮਹਾਰਾਜ ਨੇ ਇਹ ਬਚਨ ਕੀਤਾ ਕਿ ਇਸ ਦੇਹੀ ਨੂੰ, ਇਹ ਸਰੀਰ ਨੂੰ ਉਹ ਚਾਹੁੰਦੇ ਨੇ ਕਿ ਸਾਨੂੰ ਪ੍ਰਾਪਤ ਹੋਵੇ। ਸੋ ਦੇਹੀ ਪਜ ਹਰ ਕੀ ਸੇਵ, ਉਹ ਦੇਹੀ ਸਾਨੂੰ ਪ੍ਰਾਪਤ ਹੋਈ ਹੋਈ ਹੈ। ਇਹਦਾ ਮਤਲਬ ਇਹ ਹੈ ਕਿ ਅਸੀਂ ਉਹਨਾਂ ਤੋਂ ਵੀ ਵੱਡੀ ਪਦਵੀ ਪ੍ਰਾਪਤ ਕਰ ਸਕਦੇ ਹਾਂ ਜੇ ਇਹ ਸਰੀਰ ਨੂੰ ਸਹੀ ਤਰੀਕੇ ਨਾਲ ਚਲਾਈਏ, ਜਿਹਦੇ ਵਾਸਤੇ ਇਹ ਮਿਲਿਆ ਹੋਇਆ ਹੈ। ਤੇ ਪਸ਼ੂ ਹਨ ਜਿਹੜੇ, ਉਹਨਾਂ ਦੇ ਕੋਲ ਤਨ ਹੈ ਪਰ ਉਹਨਾਂ ਦੇ ਪਾਸ ਮਨ ਨਹੀਂ, ਉਹਨਾਂ ਦੇ ਪਾਸ ਵੀ ਜਪਣ ਵਾਸਤੇ ਜ਼ਬਾਨ ਨਹੀਂ ਹੈ ਪਰਮੇਸ਼ਰ ਦਾ ਨਾਮ। ਇਸ ਕਰਕੇ ਉਸ ਦੇਹੀ ਦੇ ਵਿੱਚ ਵੀ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾ ਸਕਦਾ। ਦੇਖੋ ਕਿੰਨੇ ਬਲ ਵਾਲੇ ਨੇ ਕਈ ਪਸ਼ੂ, ਕਿੰਨੇ ਜ਼ੋਰ ਵਾਲੇ, ਕਿੰਨੇ ਬਲ ਵਾਲੇ ਨੇ, ਪਰ ਉਹ ਬੰਦੇ ਨੇ ਵਸ ਵਿੱਚ ਕੀਤੇ ਹੋਏ ਨੇ। ਕਿਵੇਂ ਵਸ ਵਿੱਚ ਕੀਤੇ ਨੇ? ਮਨ ਦੀ ਚਤਰਾਈ, ਬੁੱਧੀ ਦੇ ਕਰਕੇ, ਅਕਲ ਦੇ ਨਾਲ ਉਹਨਾਂ ਨੂੰ ਵਸ ਵਿੱਚ ਕੀਤਾ ਹੋਇਆ, ਸੰਗਲ ਮਾਰ ਕੇ ਬੰਨਿਆ ਹੋਇਆ। ਜੇ ਉਹਨਾਂ ਨੂੰ ਪਤਾ ਲੱਗ ਜਾਵੇ ਸਾਡੇ ਵਿੱਚ ਇੰਨਾ ਬਲ ਹੈ, ਉਹਨਾਂ ਦੇ ਪਾਸ ਬੁੱਧੀ ਹੋਵੇ, ਤੇ ਉਹ ਕਦੀ ਵਸ ਵਿੱਚ ਨਾ ਆਉਣ। ਇੰਨਾ ਕਿ ਉਹਨਾਂ ਦੇ ਵਿੱਚ ਅਕਲ ਨਹੀਂ, ਉਹਨਾਂ ਦੇ ਵਿੱਚ ਬੁੱਧੀ ਨਹੀਂ ਹੈ, ਉਹਨਾਂ ਵਿੱਚ ਮਨ ਨਹੀਂ। ਇਹ ਦੋਵੇਂ ਚੀਜ਼ਾਂ ਦਾ ਸੁਮੇਲ ਇਹ ਪਰਮੇਸ਼ਰ ਨੇ ਦਿੱਤਾ, ਤਨ ਦਿੱਤਾ ਹੈ। ਇਹ ਕਾਹਦੇ ਵਾਸਤੇ ਦਿੱਤਾ ਹੈ? ਪਰਮੇਸ਼ਰ ਦਾ ਨਾਮ ਜਪਣ ਵਾਸਤੇ ਦਿੱਤਾ, ਹੋਰ ਕਿਸੇ ਚੀਜ਼ ਵਾਸਤੇ ਨਹੀਂ। ਤਿੰਨ ਚਾਰ ਚੀਜ਼ਾਂ ਹੁੰਦੀਆਂ ਨੇ, ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ। ਖਾਣਾ ਪੀਣਾ, ਪਦਾਰਥਾਂ ਨੂੰ ਖਾਣਾ ਤੇ ਪੀਣਾ, ਹੱਸਣਾ ਤੇ ਸੌ ਜਾਣਾ, ਪਦਾਰਥ ਛਕਣੇ ਤੇ ਭੋਗ ਭੋਗਣੇ, ਭੋਗਾਂ ਨੂੰ ਭੋਗ ਕੇ ਤੇ ਫਿਰ ਸੌ ਜਾਣਾ, ਤੇ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਕਰਨਾ, ਤੇ ਫਿਰ ਪਸ਼ੂਆਂ ਦੇ ਵਿੱਚ ਤੇ ਇਸ ਸਰੀਰ ਦੇ ਵਿੱਚ, ਮਨੁੱਖਾ ਸਰੀਰ ਦੇ ਵਿੱਚ ਤੇ ਪਸ਼ੂ ਦੇ ਸਰੀਰ 'ਚ ਕੋਈ ਫਰਕ ਨਹੀਂ ਹੈ। ਦੋਵੇਂ ਚੀਜ਼ਾਂ ਸਾਰੀਆਂ ਚੀਜ਼ਾਂ ਇਹ ਤਿੰਨ ਚਾਰ ਚੀਜ਼ਾਂ ਬਰਾਬਰ ਨੇ ਆਪਣੇ ਵਿੱਚ ਤੇ ਉਹਨਾਂ ਵਿੱਚ ਸਾਡੀ ਵਡਿਆਈ ਕੀ ਹੈ, ਮਨੁੱਖ ਦੀ ਵਡਿਆਈ ਕੀ ਹੈ, ਅਧਗਤਾ ਕੀ ਹੈ। ਇਹਦੇ ਵਿੱਚ ਇਹ ਵਡਿਆਈ ਹੈ ਨਰਨ ਗਿਆਨ ਨਿਜ ਅਧਗਤਾ ਗਿਆਨ ਬਿਨਾ ਬਸ ਜਾਣ, ਨਿੰਦਰਾ ਭੋਜਨ ਭੋਗ ਭੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਗਤਾ ਗਿਆਨ ਬਿਨਾ ਪਸ ਜਾਣ। ਨਿੰਦਰਾ ਕਹਿੰਦੇ ਨੇ ਸੌਣ ਨੂੰ, ਸੌਣਾ ਨਿੰਦਰਾ ਭੋਜਨ, ਭੋਜਨ ਛਕਣਾ, ਭੋਗ ਭੋਗ ਭੋਗਣੇ ਪਦਾਰਥਾਂ ਦੇ ਵਿਸ਼ਿਆਂ ਦੇ, ਤੇ ਭੈ ਡਰ ਜਾਣਾ, ਤਕੜਾ ਜਿਹੜਾ ਉਹਦੇ ਕੋਲੋਂ ਡਰ ਜਾਣਾ ਤੇ ਮਾੜੇ ਨੂੰ ਡਰਾਉਣਾ। ਇਹ ਪਸ਼ੂਆਂ ਦਾ ਵਿੱਚ ਵੀ ਇਹ ਗੁਣ ਹੈ। ਇਹ ਪਸ਼ ਪੁਰਖ ਸਮਾਨ, ਇਹ ਜਿਹੜੇ ਗੁਣ ਨੇ ਪਸ਼ੂ ਦੇ ਵਿੱਚ ਤੇ ਪੁਰਖ ਦੇ ਵਿੱਚ, ਬੰਦੇ ਵਿੱਚ ਸਮਾਨ ਹਨ। ਭਾਵੇਂ ਆਪਣੇ ਆਪ ਨੂੰ ਚਤੁਰਾਈ ਵਾਲਾ ਸਮਝੇ ਪਰ ਇਹ ਬਰਾਬਰ ਨੇ। ਪਸ਼ੂਆਂ ਦਾ ਵੀ ਪਰਿਵਾਰ ਹੁੰਦਾ, ਉਹ ਵੀ ਪਰਿਵਾਰ ਦੀ ਪਾਲਣਾ ਕਰਦੇ ਨੇ। ਸੋ ਇਸ ਤਰੀਕੇ ਨਾਲ ਇਹ ਚੀਜ਼ਾਂ ਹਨ, ਇੱਕ ਸਮਾਨ ਇੱਕ ਬਰਾਬਰ ਨੇ ਪਸ਼ੂ ਵਿੱਚ ਤੇ ਬੰਦੇ ਵਿੱਚ। ਫਰਕ ਕੀ ਹੈ, ਵਡਿਆਈ ਕੀ ਹੈ? ਇੰਨਾ ਕਿ ਇਹਦੇ ਪਾਸ ਬੁੱਧੀ ਹੈ, ਬੰਦੇ ਪਾਸ ਅਕਲ ਹੈ, ਗਿਆਨ ਹੈ, ਤੇ ਦੁੱਖ ਤੇ ਸੁੱਖ ਨੂੰ ਮਹਿਸੂਸ ਕਰਦਾ ਹੈ, ਤੇ ਗਿਆਨ ਤੋਂ ਬਿਨਾਂ ਪਰਮਾਰਥੀ ਗਿਆਨ ਦੀ ਗੱਲ ਕੀਤੀ ਹੈ। ਧਰਮ ਦੇ ਰਸਤੇ ਉੱਪਰ ਚੱਲਣ ਵਾਲਾ ਗਿਆਨ, ਜੀਵਨ ਨੂੰ ਸਫਲ ਕਰਨ ਵਾਲਾ ਗਿਆਨ, ਉਸ ਗਿਆਨ ਤੋਂ ਬਿਨਾਂ ਪਸ ਜਾਣ, ਪਸ਼ੂ ਜਾਣੋ ਭਾਈ। ਉਹਦੇ ਬਿਨਾਂ ਬੰਦਾ ਜਿਹੜਾ ਵੇਖਣ ਨੂੰ ਲੱਗਦਾ ਮਨੁੱਖ ਹੈ ਪਰ ਹੈ ਨਹੀਂ, ਕਿਉਂਕਿ ਕਰਤੂਤ ਪਸ਼ੂ ਕੀ ਮਾਨਸ ਜਾਤ, ਸਤਿਗੁਰਾਂ ਦੇ ਵਚਨ ਹਨ, ਕਰਤੂਤ ਪਸ਼ੂਆਂ ਵਾਲੀ ਹੈ, ਕਰਤੂਤ ਪਸ਼ੂ ਕੀ ਤੇ ਮਾਨਸ ਜਾਤ, ਜਾਤ ਜਿਹੜੀ ਹੈ ਮਨੁੱਖਾਂ ਵਾਲੀ ਹੈ ਤੇ ਕਰਤੂਤਾਂ ਨੇ ਜਿਹੜੀਆਂ ਪਸ਼ੂਆਂ ਵਾਲੀਆਂ, ਕਿਹੜੀਆਂ? ਖਾਣਾ ਪੀਣਾ ਹੱਸਣਾ ਸੌਣਾ। ਸੋ ਨਿੰਦਰਾ ਭੋਜਨ ਭੋਗ ਭੈ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਬਰਾਬਰ ਨੇ। ਮਾਨਸ ਜਾਤ ਮਨੁੱਖ ਜਾਤ, ਜਨਮ ਬੇਸ਼ੱਕ ਮਨੁੱਖ ਵਾਲਾ ਪ੍ਰਾਪਤ ਹੋ ਗਿਆ, ਜਾਤ ਬੇਸ਼ੱਕ ਮਨੁੱਖ ਦੀ ਹੈ, ਵੇਖਣ ਨੂੰ ਮਨੁੱਖ ਲੱਗਦਾ ਹੈ। ਲੋਕ ਪਚਾਰਾ ਕਰੇ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਛਪ ਸੁਨਾਹੇ ਕਛ ਕਰੇ ਛਪਾਇਆ। ਇਹ ਪਸ਼ੂਆਂ ਵਾਲੀ ਬਿਰਤੀ ਸਾਰੀ ਇਹਦੇ ਵਿੱਚ, ਬਾਹਰ ਭੇਖ ਅੰਤਰ ਮਲ ਮਾਇਆ, ਅੰਤਰ ਮੈਲ ਹੈ ਤੋ ਮਾਇਆ ਦੇ ਨਾਲ ਮਮਤਾ ਹੈ। ਸੋ ਇਸ ਤਰੀਕੇ ਨਾਲ ਇਹ ਜਿਹੜੇ ਗੁਣ ਹਨ ਸਾਰੇ ਬਰਾਬਰ ਨੇ। ਤੇ ਵਡਿਆਈ ਕੀ ਹੈ? ਜੇ ਨਾਮ ਜਪਦਾ ਹੈ ਤਾਂ ਵਡਿਆਈ ਹੈ, ਸਤਸੰਗਤ ਕਰਦਾ ਹੈ ਤਾਂ ਵਡਿਆਈ ਹੈ ਇਹਦੀ। ਤੇ ਇਹ ਸਰੀਰ ਦੀ ਪ੍ਰਾਪਤੀ ਤਾਂ ਹੋਈ ਹੈ, ਸਰੀਰ ਅਕਾਲ ਪੁਰਖ ਨੇ ਦਿੱਤਾ ਹੋਇਆ ਉਹਦਾ ਹੈ, ਤੇ ਉਹਦੇ ਵਿੱਚ ਇੱਕ ਮਨ ਵੀ ਪਾਇਆ, ਸਰੀਰ ਦੇ ਵਿੱਚ ਇੱਕ ਮਨ ਪਾਇਆ ਹੈ। ਪਹਿਲਾਂ ਸਰੀਰ ਜਿਹੜਾ ਉਹ ਪਰਮੇਸ਼ਰ ਦੇ ਨਾਲ ਜੁੜਦਾ ਹੈ, ਸਰੀਰ ਦੇ ਨਾਲ ਜੁੜਨਾ ਹੈ। ਸਰੀਰ ਦੇ ਨਾਲ ਕਿਵੇਂ ਜੁੜੀਏ? ਪਹਿਲਾਂ ਸਰੀਰ ਕਰਕੇ ਜੁੜੀਏ, ਮਨ ਦਾ ਵੀ ਜੁੜਨਾ। ਆਪਾਂ ਕਹਿ ਦਿੰਦੇ ਹਾਂ ਅੰਦਰੋਂ ਮਨ ਤਾਂ ਜੁੜਦਾ ਨਹੀਂ, ਮਨ ਤਾਂ ਬਾਣੀ 'ਚ ਲੱਗਦਾ ਨਹੀਂ, ਜਾਂ ਕਹਿ ਆਮ ਸਵਾਲ ਹੁੰਦਾ ਬਾਬਾ ਜੀ ਮਨ ਨਹੀਂ ਟਿਕਦਾ, ਮਨ ਨਹੀਂ ਗੁਰਬਾਣੀ 'ਚ ਟਿਕਦਾ, ਸਿਮਰਨ ਦੇ ਵਿੱਚ ਮਨ ਨਹੀਂ ਟਿਕਦਾ, ਆਮ ਹੀ ਇਹ ਗੱਲ ਹੁੰਦੀ ਹੈ। ਪਹਿਲਾਂ ਜਿਹੜਾ ਹੁੰਦਾ ਹੈ ਸ਼ੁਰੂਆਤ ਵਿੱਚ, ਸੋ ਪਹਿਲਾਂ ਸਰੀਰ ਨੂੰ ਟਿਕਾਉਣਾ ਹੁੰਦਾ, ਸਰੀਰ ਨੂੰ ਜੋੜਨਾ ਹੁੰਦਾ। ਸਰੀਰ ਟਿਕੇਗਾ ਤੇ ਮਨ ਵੀ ਅੰਦਰੋਂ ਟਿਕੇਗਾ। ਸੋ ਇਸ ਤਰੀਕੇ ਨਾਲ ਸਰੀਰ ਦੇ ਟਿਕਣ ਦੇ ਨਾਲ ਹੀ ਮਨ ਨੇ ਟਿਕਣਾ ਹੈ। ਸਰੀਰ ਕਿਵੇਂ ਟਿਕਾਵਾਂਗੇ? ਪਹਿਲਾਂ ਸਰੀਰ ਨੂੰ ਜੋੜਾਂਗੇ, ਸਰੀਰ ਨੂੰ ਇੱਥੇ ਲੈ ਕੇ ਆਵਾਂਗੇ, ਆਪਾਂ ਇੱਥੇ ਬੈਠਾਂਗੇ ਆ ਕੇ, ਜਾਂ ਘਰੇ ਵੀ ਬਹਿੰਦੇ ਹਾਂ, ਮੰਨ ਲਓ ਪਾਠ ਕਰਦੇ ਹਾਂ ਘਰੇ ਬੈਠ ਕੇ, ਜਾਂ ਨਾਮ ਜਪਦੇ ਹਾਂ, ਨਾਮ ਜਪਦਿਆਂ ਹੋਇਆਂ ਜਾਂ ਬਾਣੀ ਪੜ੍ਹਦਿਆਂ ਸਰੀਰ ਪਹਿਲਾਂ ਟਿਕ ਜਾਵੇ, ਬਹਿ ਜਾਵੇ, ਸਰੀਰ ਕਰਕੇ ਜੁੜ ਜਾਈਏ, ਫਿਰ ਮਨ ਜਿਹੜਾ ਉਹ ਜੁੜੇਗਾ। ਸਰੀਰ ਦੇ ਜੁੜਨ ਕਰਕੇ ਹੀ ਮਨ ਜੁੜੇਗਾ। ਦੇਖੋ ਮਾਈਆਂ ਦਹੀਂ ਨੂੰ ਦੁੱਧ ਨੂੰ ਜਾਗ ਲਾਉਂਦੀਆਂ ਨੇ, ਦਹੀਂ ਜਮਾਉਣ ਦੇ ਵਾਸਤੇ ਦੁੱਧ ਨੂੰ ਜਾਗ ਲਾਈ ਜਾਂਦੀ ਹੈ, ਗਰਮ ਕੀਤਾ ਜਾਂਦਾ ਕੋਸਾ ਕਰਕੇ, ਫਿਰ ਉਹਨੂੰ ਜਾਗ ਲਾਈ ਜਾਂਦੀ ਹੈ, ਜਾਗ ਤੋਂ ਫਿਰ ਦਹੀਂ ਜੰਮਦਾ, ਦਹੀਂ ਰਿੜਕੇ ਫਿਰ ਮਧਾਣੀ ਪਾ ਕੇ ਉਹਨੂੰ ਰਿੜਕੀਦਾ, ਫਿਰ ਮੱਖਣ ਨਿਕਲਦਾ। ਜਦੋਂ ਜਾਗ ਲਾਈ ਜਾਂਦੀ ਹੈ ਸ਼ਾਮ ਨੂੰ ਦਹੀਂ ਜਮਾਉਣ ਦੇ ਵਾਸਤੇ, ਜਾਗ ਜਦੋਂ ਲੱਗਦੀ ਹੈ, ਖੱਟਾ ਲਾਈਦਾ ਉਸਨੂੰ, ਉਸ ਵਕਤ ਜਿਹੜੀ ਉਹ ਚਾਟੀ ਹੁੰਦੀ ਹੈ, ਉਹ ਕਾੜਨੀ ਹੁੰਦੀ ਹੈ, ਜਿਹਨੂੰ ਜਾਗ ਲਾਇਆ ਦੁੱਧ ਨੂੰ, ਉਹ ਕਾੜਨੀ ਦੁੱਧ ਵਾਲੀ ਇੱਕ ਖੂੰਜੇ ਦੇ ਵਿੱਚ ਰੱਖ ਦੇਈਦੀ ਹੈ। ਉਸ ਕਾੜਨੀ ਨੂੰ ਟਕਾ ਕੇ ਰੱਖ ਦੇਈਦਾ, ਹਿਲਾਈਦਾ ਨਹੀਂ। ਜੇ ਉਹਨੂੰ ਜਾਗ ਲੱਗੀ ਹੋਈ ਹੈ, ਦੁੱਧ ਨੂੰ ਜਾਗ ਲਾਈ ਹੋਈ ਹੈ, ਤੇ ਨਾਲੇ ਉਸ ਕਾੜਨੀ ਨੂੰ ਚੁੱਕੀ ਫਿਰੀਏ, ਹਿਲਾਈ ਜਾਈਏ ਦੁੱਧ ਨੂੰ, ਤੇ ਉਹ ਦਹੀਂ ਨਹੀਂ ਜੰਮੇਗਾ। ਉਹਨੂੰ ਟਕਾ ਕੇ ਰੱਖਿਆ, ਉੱਪਰੋਂ ਨਿੱਘਾ ਵੀ ਕੀਤਾ ਹੋਇਆ ਹੈ। ਟਕਾ ਕੇ ਰੱਖਣ ਦੇ ਨਾਲ ਫਿਰ ਸਵੇਰ ਤੱਕ ਦਹੀਂ ਜੰਮ ਜਾਂਦਾ ਉਸੇ ਦੁੱਧ ਦਾ। ਇਸੇ ਤਰੀਕੇ ਨਾਲ ਟਕਾਉਣ ਕਰਕੇ ਉਹ ਦੁੱਧ ਜੰਮਿਆ, ਜੇ ਉਹ ਦੁੱਧ ਨੂੰ ਹਿਲਾਵਾਂਗੇ ਦਹੀਂ ਨਹੀਂ ਜੰਮੇਗਾ। ਇਸੇ ਤਰ੍ਹਾਂ ਮਨ ਦਾ ਜੁੜਨਾ ਹੁੰਦਾ ਹੈ, ਸਰੀਰ ਦਾ ਜੁੜਨਾ ਵੀ ਤਾਂ ਹੀ ਹੁੰਦਾ ਹੈ। ਸਰੀਰ ਜਦੋਂ ਟਿਕ ਜਾਵੇਗਾ, ਬੈਠ ਕਰਕੇ, ਬੈਠਣ ਦੇ ਨਾਲ ਮਨ ਟਿਕੇਗਾ, ਬੈਠ ਜਾਵਾਂਗੇ ਤੇ ਬਹਿਣ ਦੇ ਨਾਲ ਮਨ ਵੀ ਬੈਠ ਜਾਵੇਗਾ, ਤੁਰੇ ਫਿਰਾਂਗੇ। ਹਾਂ, ਤੁਰ ਫਿਰ ਕੇ ਗੁਰਬਾਣੀ ਪੜ੍ਹਨੀ ਜਿਹੜੀ ਹੈ ਉਹ ਵੀ ਲਾਭਦਾਇਕ, ਉਹਦਾ ਵੀ ਫਲ ਪ੍ਰਾਪਤ ਹੁੰਦਾ। ਪਰ ਜੇ ਮਨ ਨੂੰ ਟਿਕਾਉਣਾ ਹੈ, ਮਨ ਤਾਂ ਬੈਠਣ ਕਰਕੇ ਟਿਕੇਗਾ, ਚੌਂਕੜਾ ਮਾਰ ਕੇ ਬੈਠੇ ਹਾਂ ਤੇ ਮਨ ਟਿਕੇਗਾ, ਟਿਕ ਜਾਵੇਗਾ ਹੌਲੀ ਹੌਲੀ ਟਿਕਦਿਆਂ ਟਿਕਦਿਆਂ। ਸਰੀਰ ਕਰਕੇ ਜੁੜੇ ਹਾਂ, ਸਰੀਰ ਜੁੜ ਗਿਆ, ਸਰੀਰ ਇੱਥੇ ਲੈ ਕੇ ਆਏ ਹਾਂ, ਸਤਸੰਗਤ ਵਿੱਚ ਆਏ ਹਾਂ, ਇੱਥੇ ਬੈਠੇ ਹੋਏ ਹਾਂ, ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਸਰੀਰ ਆਪਣਾ ਇੱਥੇ ਬੈਠਾ। ਕਈ ਵਾਰੀ ਇਹ ਵੀ ਹੁੰਦਾ, ਸਰੀਰ ਤਾਂ ਆਪਣਾ ਇੱਥੇ ਬੈਠਾ, ਸਤਸੰਗਤ ਵਿੱਚ ਬੈਠਾ, ਬੈਠੇ ਆਪਾਂ ਇੱਥੇ ਹੋਏ ਹਾਂ, ਤੇ ਮਨ ਜਿਹੜਾ ਆਪਣਾ ਉਹ ਕਿਤੇ ਪਹੁੰਚਿਆ ਹੁੰਦਾ, ਘਰਾਂ ਦੇ ਵਿੱਚ ਜਾਂ ਕਿਤੇ ਦੇਸ਼ ਵਿਦੇਸ਼ ਦੇ ਵਿੱਚ ਕਈਆਂ ਥਾਵਾਂ ਤੇ। ਮਨ ਸਰੀਰ ਆਪਣਾ ਇੱਥੇ ਬੈਠਾ ਸਤਸੰਗਤ ਵਿੱਚ, ਤੇ ਮਨ ਆਪਣਾ ਘਰੇ ਪਹੁੰਚਿਆ ਹੋਇਆ, ਮਨ ਆਪਣਾ ਹੋਰ ਕਿਤੇ ਫਿਰਦਾ ਹੈ। ਕਈ ਵਾਰੀ ਇਸ ਤਰ੍ਹਾਂ ਹੁੰਦਾ, ਪਰ ਸਰੀਰ ਤਾਂ ਇੱਥੇ ਹੈ, ਮਨ ਵੀ ਇੱਥੇ ਆਵੇਗਾ। ਮਨ ਟਿਕੇਗਾ ਜਦੋਂ ਇੱਥੇ ਬੈਠੇ ਹਾਂ, ਸੰਗਤ ਵਿੱਚ ਬੈਠੇ ਹਾਂ, ਨਾਮ ਜਪਣ ਬੈਠੇ ਹਾਂ, ਬਾਣੀ ਪੜ੍ਹਨ ਦੇ ਵਾਸਤੇ ਬੈਠੇ ਹਾਂ। ਮਨ ਅੰਦਰੋਂ ਕਹਿ ਰਿਹਾ ਵੀ ਹੁਣ ਉੱਠ, ਚੱਲੀਏ, ਸੁਣ ਲਿਆ ਜਿੰਨਾ ਸੁਣਨਾ ਸੀ, ਹੁਣ ਚੱਲੀਏ। ਮਨ ਕਾਲਾ ਪੈ ਰਿਹਾ ਇੱਥੋਂ ਉੱਠਣ ਵਾਸਤੇ, ਮਨ ਅੰਦਰੋਂ ਪ੍ਰੇਰਿਤ ਕਰ ਰਿਹਾ ਹੈ। ਗੁਰਬਾਣੀ ਪੜ੍ਹਨ ਬੈਠੇ ਹਾਂ, ਮਨ ਅੰਦਰੋਂ ਕਹਿ ਰਿਹਾ ਵੀ ਹੁਣ ਬਸ ਕਰੀਏ, ਬਥੇਰਾ ਪਾਠ ਹੋ ਗਿਆ, ਇੰਨਾ ਬਹੁਤ ਹੈ। ਨਾਮ ਜਪਣ ਵੇਲੇ ਖਾਸ ਕਰਕੇ ਮਨ ਕਾਲਾ ਪੈਂਦਾ ਹੈ, ਬਾਣੀ ਦੇ ਵਿੱਚ ਮਨ ਲੱਗ ਜਾਂਦਾ ਹੈ, ਪਰ ਨਾਮ ਦੇ ਵਿੱਚ ਘੱਟ ਲੱਗਦਾ ਹੈ, ਕਿਉਂਕਿ ਇੱਕ ਹੀ ਸ਼ਬਦ ਨੂੰ ਵਾਰ ਵਾਰ ਉਹਦਾ ਜਾਪ ਕਰਨਾ ਹੁੰਦਾ ਹੈ, ਵਾਹਿਗੁਰੂ ਦਾ। ਤੇ ਗੁਰਬਾਣੀ ਜਿਹੜੀ ਆਪਾਂ ਪੜ੍ਹਦੇ ਹਾਂ, ਨਵੇਂ ਸ਼ਬਦ ਅੱਗੇ ਆਈ ਜਾਂਦੇ ਨੇ, ਇਸ ਕਰਕੇ ਉਹਦੇ ਵਿੱਚ ਜ਼ਿਆਦਾ ਮਨ, ਪਰ ਫਿਰ ਵੀ ਮਨ ਅੱਕ ਜਾਂਦਾ, ਨਾਮ ਜਪਣ ਤੋਂ ਅੱਕ ਜਾਂਦਾ, ਮਨ ਕਹਿੰਦਾ ਹੁਣ ਛੱਡ ਉੱਠੀਏ। ਪਰ ਨਹੀਂ, ਮਨ ਅੰਦਰੋਂ ਕਹਿ ਰਿਹਾ ਉੱਠ। ਮਨ ਆਪਣੇ ਦੋ ਹੁੰਦੇ ਨੇ, ਦੋ ਤਰ੍ਹਾਂ ਦੇ ਮਨ ਹੁੰਦੇ ਨੇ, ਇੱਕ ਅਸ਼ੁੱਧ ਮਨ ਹੁੰਦਾ, ਇੱਕ ਸ਼ੁੱਧ ਮਨ ਹੁੰਦਾ। ਇੱਕ ਮਨ ਹੁੰਦਾ ਜਿਹੜੇ ਮਾੜੇ ਬੁਰੇ ਸੰਕਲਪ ਅੰਦਰੋਂ ਪੈਦਾ ਕਰਦਾ ਹੈ, ਇੱਕ ਉਹ ਮਨ ਹੈ ਜਿਹੜਾ ਚੰਗੇ ਫੁਰਨੇ ਸ਼ੁੱਭ ਵਿਚਾਰ ਅੰਦਰੋਂ ਪੈਦਾ ਕਰਦਾ। ਦੋ, ਸ਼ੁੱਧ ਤੇ ਅਸ਼ੁੱਧ ਮਨ। ਜਦੋਂ ਅਸ਼ੁੱਧ ਮਨ, ਪਾਪੀ ਮਨ ਜਿਹਨੂੰ ਆਪਾਂ ਕਹਿ ਲਈਏ, ਉਹ ਮਨ ਜਦੋਂ ਅੰਦਰੋਂ ਫੁਰਨਾ ਉਠਾਉਂਦਾ ਹੈ, ਤਾਂ ਇੱਕ ਤੀਸਰੀ ਚੀਜ਼ ਵਿੱਚ ਇੱਕ ਹੋਰ ਖੜੀ ਹੁੰਦੀ ਹੈ, ਜਿਹੜੀ ਆਪਾਂ ਨੂੰ ਵਿਚਾਰ ਦਿੰਦੀ ਹੈ। ਚੰਗਾ ਵਿਚਾਰ ਵੀ ਉੱਠਿਆ, ਮਾੜਾ ਵੀ ਉੱਠਿਆ। ਮਾੜਾ ਮਨ ਜਿਹੜਾ ਅਸ਼ੁੱਧ ਮਨ ਕਹਿੰਦਾ ਇਹ ਕੰਮ ਕਰ, ਸ਼ੁੱਧ ਮਨ ਕਹਿੰਦਾ ਇਹ ਨਾ ਕਰ, ਵਿੱਚੋਂ ਇੱਕ ਚੀਜ਼ ਫੈਸਲਾ ਲੈਂਦੀ ਹੈ, ਉਹਦਾ ਨਾਮ ਹੈ ਬੁੱਧੀ। ਜਿਹੜੀ ਚੀਜ਼ ਫੈਸਲਾ ਲੈਂਦੀ ਹੈ, ਬੁੱਧੀ ਕਿਹਨੂੰ ਕਹਿੰਦੇ ਨੇ, ਮਨ ਕਿਹਨੂੰ ਕਹਿੰਦੇ ਨੇ, ਤੇ ਬੁੱਧੀ ਕਿਹਨੂੰ ਕਹਿੰਦੇ ਨੇ, ਚਿੱਤ ਕਿਹਨੂੰ ਕਹਿੰਦੇ ਨੇ। ਇਹ ਚਾਰ ਹਿੱਸੇ ਨੇ ਆਪਣੇ ਹਿਰਦੇ ਦੇ, ਅੰਤਸ਼ਕਰਨ ਦੇ ਚਾਰ ਹਿੱਸੇ ਨੇ, ਚਾਰ ਚੀਜ਼ਾਂ ਨੇ ਆਪਣੇ ਅੰਤਸ਼ਕਰਨ ਦੇ ਵਿੱਚ, ਹਿਰਦੇ ਦੇ ਵਿੱਚ। ਇੱਕ ਆਪਣਾ ਇੱਕ ਮਨ ਹੈ, ਇੱਕ ਬੁੱਧੀ ਹੈ, ਇੱਕ ਚਿੱਤ ਹੈ, ਤੇ ਚੌਥਾ ਜਿਹੜਾ ਉਹ ਹੈ ਅਹੰ ਭਾਵ। ਚਾਰ ਚੀਜ਼ਾਂ ਹੋ ਗਈਆਂ ਨੇ, ਤੇ ਚੰਗਾ ਤੇ ਮਾੜਾ ਦੋ ਮਨ ਨੇ, ਸ਼ੁੱਧ ਤੇ ਅਸ਼ੁੱਧ। ਮਨ ਦੇ ਅੱਗੋਂ ਦੋ ਹਿੱਸੇ ਹੋ ਗਏ ਹੋਰ, ਸ਼ੁੱਧ ਤੇ ਅਸ਼ੁੱਧ। ਦੋ ਮਨ ਜਿਹੜੇ ਨੇ, ਉਹਨਾਂ ਦੋਨਾਂ ਮਨਾਂ ਨੇ ਸੰਕਲਪ ਉਠਾਏ ਨੇ, ਚੰਗਾ ਤੇ ਮਾੜਾ। ਤੀਸਰੀ ਜਿਹੜੀ ਚੀਜ਼ ਹੈ ਬੁੱਧੀ, ਉਹਦਾ ਨਾਮ ਹੈ, ਉਹ ਜਿਹੜਾ ਜਿਹੜੀ ਚੀਜ਼, ਬੁੱਧੀ ਕਿਹਨੂੰ ਕਹਿੰਦੇ ਆ, ਇਹ ਸਵਾਲ ਸੀ। ਜਿਹੜੀ ਚੀਜ਼ ਨਿਸ਼ਚਾ ਕਰਦੀ ਹੈ ਪਦਾਰਥ ਦਾ, ਵਿਚਾਰ ਦਾ ਨਿਸ਼ਚਾ ਕਰਦੀ ਹੈ, ਉਹਨੂੰ ਬੁੱਧੀ ਕਹਿੰਦੇ ਨੇ। ਪਦਾਰਥ ਦਾ ਨਿਸ਼ਚਾ ਕਰਨ ਵਾਲੀ ਚੀਜ਼ ਨੂੰ ਬੁੱਧੀ ਕਹਿੰਦੇ ਨੇ। ਹੁਣ ਦੋਵਾਂ ਚੀਜ਼ਾਂ ਨੇ ਸੰਕਲਪ ਉਠਾਇਆ, ਚੰਗੇ ਮਨ ਨੇ ਵੀ ਸੰਕਲਪ ਉਠਾਇਆ, ਮਾੜੇ ਨੇ, ਮਾੜੇ ਮਨ ਨੇ, ਅਸ਼ੁੱਧ ਮਨ ਨੇ ਸੰਕਲਪ ਉਠਾਇਆ ਬੁਰਾ, ਵੀ ਆਹ ਕੰਮ ਕਰ। ਚੰਗੇ ਮਨ ਨੇ ਨਾਲ ਹੀ ਸਲਾਹ ਦੇ ਦਿੱਤੀ ਹੈ ਵੀ ਨਹੀਂ, ਇਹ ਨਹੀਂ ਕਰਨਾ, ਚੰਗਾ ਨਹੀਂ ਹੈ। ਫਿਰ ਆਪਾਂ ਸੋਚਦੇ ਹਾਂ, ਜਿਹਨੂੰ ਕਹਿੰਦੇ ਨੇ ਆਪਾਂ ਸੋਚਿਆ ਵੀ ਇਹ ਨਹੀਂ ਕਰਨਾ, ਉਹ ਆਪਾਂ ਜਿਹੜੀ ਸੋਚ ਹੈ ਉਹਦਾ ਨਾਮ ਬੁੱਧੀ। ਬੁੱਧੀ ਕਹਿੰਦੀ ਹੈ ਵੀ ਨਹੀਂ, ਇਹ ਨਹੀਂ ਕਰਨਾ, ਫਿਰ ਨਹੀਂ ਕਰਦਾ ਉਹ। ਕਿਉਂ ਨਹੀਂ ਕਰਦਾ? ਸ਼ੁੱਧ ਮਨ ਦਾ ਬੁੱਧੀ ਉੱਪਰ ਪ੍ਰਭਾਵ ਪੈ ਗਿਆ ਹੈ। ਆਪਾਂ ਕਹਿੰਦੇ ਹਾਂ ਫਲਾਣੇ ਬੰਦੇ ਦੀ ਮਤ ਜਿਹੜੀ ਹੈ ਬੜੀ ਉੱਜਲ ਹੈ, ਬੜੀ ਚੰਗੀ ਮਤ ਉਹਦੀ। ਮਤ ਦਾ ਵਿਕਾਸ ਕਿਵੇਂ ਹੁੰਦਾ? ਬੁੱਧੀ ਦਾ ਵਿਕਾਸ ਕਿਵੇਂ ਹੁੰਦਾ? ਬੁੱਧੀ ਦਾ ਜਿਹੜਾ ਵਿਕਾਸ ਹੈ, ਮਤ ਦਾ ਵਿਕਾਸ ਹੈ ਮਨ ਤੋਂ ਹੁੰਦਾ। ਮਨ ਸ਼ੁੱਧ ਹੋਣ ਦੇ ਨਾਲ ਬੁੱਧੀ ਸ਼ੁੱਧ ਹੋ ਜਾਂਦੀ ਹੈ, ਮਤ ਸ਼ੁੱਧ ਹੋ ਜਾਂਦੀ ਹੈ। ਸੋ ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਉੱਥੇ ਫਿਰ ਘੜੀ ਜਾਂਦੀ ਹੈ, ਮਨ ਸ਼ੁੱਧ ਹੁੰਦਾ। ਕਿਉਂਕਿ ਮਨ ਦਾ ਪ੍ਰਭਾਵ ਬੁੱਧੀ ਉੱਪਰ ਪਿਆ ਰਹਿੰਦਾ। ਮਨ ਉੱਪਰ ਜੇ ਵਿਕਾਰਾਂ ਦਾ ਪ੍ਰਭਾਵ ਹੈ, ਮਾੜੇ ਸੰਕਲਪਾਂ ਦਾ ਪ੍ਰਭਾਵ ਹੈ, ਮਾੜੇ ਕਰਮ ਕਰਨ ਦਾ ਪ੍ਰਭਾਵ ਬੁੱਧੀ ਉੱਪਰ, ਉਹ ਪੈ ਜਾਣਾ ਹੈ। ਚੰਗੇ ਪਾਸੇ ਬੁੱਧੀ ਲੱਗੇਗੀ ਹੀ ਨਹੀਂ। ਗ੍ਰੰਥਾਂ ਨੂੰ ਪੜ੍ਹਨ, ਗੁਰਬਾਣੀ ਦੀ ਵਿਚਾਰ ਕਰਨ ਵਾਲੀ ਬੁੱਧੀ ਰਹਿੰਦੀ ਨਹੀਂ, ਉਹ ਬੁੱਧੀ ਨਸ਼ਟ ਖਤਮ ਹੋ ਜਾਂਦੀ ਹੈ। ਚੰਗਾ ਸੰਕਲਪ ਉੱਠਿਆ, ਮਾੜਾ ਉੱਠਿਆ ਸੀ, ਬੁੱਧੀ ਨੇ ਕਹਿਤਾ ਵੀ ਨਹੀਂ ਇਹ ਕਰਨਾ। ਕਿਉਂ ਨਹੀਂ ਕੀਤਾ? ਕਿਉਂਕਿ ਜਿਹੜਾ ਚੰਗਾ ਮਨ ਹੈ ਨਾ, ਸ਼ੁੱਧ ਮਨ, ਉਹਦਾ ਪ੍ਰਭਾਵ ਪੈ ਗਿਆ ਹੈ। ਇਸੇ ਤਰ੍ਹਾਂ ਮਾੜੇ ਮਨ ਦਾ ਵੀ ਪ੍ਰਭਾਵ ਬੁੱਧੀ ਉੱਪਰ ਪੈ ਜਾਂਦਾ ਹੈ। ਮਾੜਾ ਸੰਕਲਪ ਉੱਠਿਆ ਹੈ ਅੰਦਰੋਂ ਬੰਦੇ ਦੇ, ਹਰੇਕ ਬੰਦੇ ਅੰਦਰੋਂ ਆਵਾਜ਼ ਆਉਂਦੀ ਜਦੋਂ ਕੋਈ ਵੀ ਮਾੜਾ ਕਰਮ ਕਰਦਾ ਨਾ, ਸ਼ੁਰੂ ਕਰਦਾ, ਉਹਦੇ ਹਰੇਕ ਦੇ ਅੰਦਰੋਂ ਆਵਾਜ਼ ਆਵੇਗੀ ਵੀ ਨਾ, ਇਹ ਕੰਮ ਨਾ ਕਰ, ਇਹ ਕੰਮ ਚੰਗਾ ਨਹੀਂ। ਹਰੇਕ ਦੇ ਅੰਦਰੋਂ ਆਵਾਜ਼ ਆਉਂਦੀ ਹੈ। ਪਰ ਜੇ ਅੰਦਰੋਂ ਸੁਣ ਲਈ ਜਾਵੇ, ਉਸ ਆਵਾਜ਼ ਨੂੰ ਸੁਣ ਲਿਆ ਜਾਵੇ, ਤੇ ਫਿਰ ਨਹੀਂ ਕਰਦਾ। ਤੇ ਜੇ ਨਾ ਸੁਣੇ ਕਰਦੇ, ਤੇ ਫਿਰ ਉਹ ਆਵਾਜ਼ ਜਿਹੜੀ ਆਉਂਦੀ ਨਹੀਂ। ਆਉਂਦਿਆਂ ਆਉਂਦਿਆਂ ਉਹ ਕਰਮ ਕਰੀ ਜਾਂਦਾ ਕਰੀ ਜਾਂਦਾ, ਉਹ ਆਵਾਜ਼ ਆਉਂਦਿਆਂ 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 ਫਿਰ ਆਉਣੋਂ ਬੰਦ ਹੋ ਜਾਂਦੀ ਹੈ। ਫਿਰ ਨਹੀਂ ਅੰਦਰੋਂ ਆਵਾਜ਼ ਆਉਂਦੀ, ਮਾੜਾ ਕਰਮ ਕਰ, ਫਿਰ ਕਰੀ ਜਾਂਦਾ। ਉਹ ਆਵਾਜ਼ ਆਉਣੋਂ ਬੰਦ ਹੋ ਗਈ, ਹੁਣ ਫਿਰ ਬੰਦਾ ਅਪਰਾਧੀ ਬਣ ਜਾਂਦਾ ਹੈ। ਇਸ ਤਰ੍ਹਾਂ ਅਪਰਾਧੀ ਤੇ ਪਾਪੀ ਬਣ ਜਾਂਦਾ, ਅਸ਼ੁੱਧ ਮਨ ਦੇ ਪ੍ਰਭਾਵ ਕਰਕੇ। ਅਸ਼ੁੱਧ ਮਨ ਦੇ ਵਿੱਚੋਂ ਬੁਰਾ ਸੰਕਲਪ ਉੱਠਿਆ ਸੀ, ਮਾੜਾ ਸੰਕਲਪ ਉੱਠਿਆ ਸੀ, ਆਹ ਕਰਮ ਕਰ ਦੇ ਤੇ ਕਰ ਦਿੱਤਾ। ਉਧਰ ਆਵਾਜ਼ ਵੀ ਆਈ ਹੈ ਪਰ ਸੁਣੀ ਨਹੀਂ, ਕਰ ਦਿੱਤਾ ਹੈ। ਕਿਉਂ ਕੀਤਾ? ਕਿਉਂਕਿ ਜਿਹੜਾ ਦੂਸਰਾ ਮਨ, ਦੋਵਾਂ ਮਨਾਂ ਦੇ ਵਿੱਚ ਸ਼ਕਤੀ ਹੈ, ਦੋਵਾਂ ਮਨਾਂ ਦੇ ਵਿੱਚ ਬਲ ਹੁੰਦਾ ਹੈ। ਉਹ ਪਾਪਾਂ ਕਰਕੇ ਜਿੰਨੇ ਜਿੰਨੇ ਪਾਪ ਕਰਦਾ ਜਾਂਦਾ, ਅਸ਼ੁੱਧ ਮਨ ਓਨਾ ਬਲੀ ਹੁੰਦਾ ਜਾਂਦਾ, ਓਨੀ ਉਹਦੇ ਵਿੱਚ ਤਾਕਤ ਵੱਧਦੀ ਜਾਂਦੀ ਹੈ। ਆਪਾਂ ਕਹਿੰਦੇ ਹਾਂ ਕਈ ਵਾਰੀ ਫਲਾਣੇ ਦਾ ਮਨ ਬੜਾ ਠੋਸ ਹੈ, ਉਹਦਾ ਮਨ ਬੜਾ ਪੱਕਾ ਹੈ, ਡੋਲਦਾ ਨਹੀਂ, ਬੜਾ ਠੋਸ ਮਨ ਵਾਲਾ ਹੈ। ਕਿਵੇਂ ਠੋਸ ਬਣਦਾ? ਜਪ ਕੇ। ਦੋਵੇਂ ਮਨ ਹੀ ਠੋਸ ਹੁੰਦੇ ਨੇ। ਉਹ ਪਾਪਾਂ ਦੇ ਵਿੱਚ ਠੋਸ ਹੋ ਜਾਂਦਾ, ਪਾਪਾਂ ਦੇ ਵਿੱਚ ਪੱਕਾ ਹੋ ਜਾਂਦਾ। ਪਾਪੀ ਮਨ ਨੂੰ, ਅਸ਼ੁੱਧ ਮਨ ਨੂੰ, ਜਿਵੇਂ ਜਿਵੇਂ ਉਹ ਪਾਪ ਕਰਦਾ, ਉਵੇਂ ਉਵੇਂ ਉਹ ਮਨ ਜਿਹੜਾ, ਉਹਦੀ ਤਾਕਤ ਵੱਧਦੀ ਜਾਂਦੀ ਹੈ, ਉਸ ਮਨ ਦਾ ਬਲ ਵੱਧਦਾ ਜਾਂਦਾ ਹੈ। ਪਾਪੀ ਮਨ ਦਾ ਬਲ ਵੱਧ ਉੱਪਰ ਨੂੰ ਹੁੰਦਾ ਜਾਂਦਾ, ਵੱਧਦਾ ਜਾਂਦਾ। ਤੇ ਜੇ ਉਹਦੀ ਨਾ ਸੁਣੀ ਜਾਵੇ, ਸ਼ੁੱਧ ਮਨ ਦੀ ਸੁਣ ਲਈਏ, ਇਹ ਮਨ ਇਹ ਕਹਿ ਰਿਹਾ, ਨਾਮ ਜਪ, ਭਗਤੀ ਕਰ, ਪਰਉਪਕਾਰ ਕਰ, ਭਲਾ ਕਰ, ਨੇਕੀ ਕਰ, ਸੋ ਸਾਰਿਆਂ ਦੇ ਨਾਲ ਪ੍ਰੇਮ ਭਾਵ ਰੱਖ, ਇਹ ਮਨ ਇੱਦਾਂ ਕਹਿ ਰਿਹਾ ਇੱਧਰ ਵਾਲਾ, ਇਹਦੀ ਸੁਣੀ ਜਾ ਰਹੀ ਹੈ, ਤੇ ਇਹ ਮਨ ਬਲਵਾਨ ਹੋ ਜਾਵੇਗਾ। ਨਾਮ ਜਪ ਦੇ, ਨਾਮ ਜਪ ਇਹ ਮਨ ਅੰਦਰੋਂ ਪ੍ਰੇਰਿਤ ਕਰਦਾ ਹੈ, ਨਾਮ ਜਪ ਇਹ ਮਨ ਜਿਹੜਾ ਫਿਰ ਬਲੀ ਹੋ ਜਾਵੇਗਾ, ਵੱਡਾ ਹੋ ਜਾਵੇਗਾ। ਉਹ ਮਨ ਜਿਹੜਾ ਹੈ ਉਹ ਫਿਰ ਹੌਲੀ 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 ਹੁੰਦਾ ਹੁੰਦਾ ਖਤਮ ਹੀ ਹੋ ਜਾਵੇਗਾ। ਸ਼ੁੱਧ ਮਨ ਰਹੇਗਾ ਹੀ, ਅਸ਼ੁੱਧ ਮਨ ਨਹੀਂ ਰਹੇਗਾ, ਖਤਮ ਹੋ ਜਾਵੇਗਾ। ਸੋ ਇਹ ਜਿਹੜਾ ਮਨ, ਇਹਦਾ ਫਿਰ ਪ੍ਰਭਾਵ ਬੁੱਧੀ ਉੱਪਰ ਪੈ ਜਾਵੇਗਾ, ਆਤਮ ਵਿਸ਼ੈਣੀ ਮਤ ਪ੍ਰਾਪਤ ਹੋ ਜਾਂਦੀ ਹੈ। ਬੁੱਧੀ ਜਿਹੜੀ ਹੈ ਫਿਰ ਸ਼ੁੱਧ ਹੋ ਜਾਂਦੀ ਹੈ, ਅਸਲੀ ਵਿਚਾਰ ਕਰਨ ਦੇ ਸਮਰੱਥ ਹੋ ਜਾਂਦੀ ਹੈ। ਇਸ ਤਰ੍ਹਾਂ ਇਹ ਪ੍ਰਭਾਵ ਪੈਂਦਾ ਹੈ। ਸੋ ਮਨ ਦੇ ਉੱਪਰ ਬੁੱਧੀ ਦਾ, ਮਨ ਉੱਪਰ ਬੁੱਧੀ, ਮਨ ਦਾ ਬੁੱਧੀ ਉੱਪਰ ਪ੍ਰਭਾਵ ਪੈਂਦਾ ਹੈ। ਸਰੀਰ ਕਰਕੇ ਆਪਾਂ ਕਰਮ ਕਰਦੇ ਹਾਂ, ਸਰੀਰ ਦੇ ਨਾਲ ਕਰਮ ਕਮਾਏ ਜਾਂਦੇ ਨੇ, ਅੰਦਰੋਂ ਉਹ ਚੀਜ਼ ਆਪਾਂ ਨੂੰ ਪ੍ਰੇਰਿਤ ਕਰਦੀ ਹੈ। ਸਰੀਰ ਦੇ ਨਾਲ ਹੀ ਮਨ ਵਿੱਚ ਹੀ ਮਨ ਹੈ। 17 ਤੱਤ 3 ਸਰੀਰ ਹੁੰਦੇ ਨੇ। ਪਰਸੋਂ ਚੌਥੇ ਆਪਾਂ ਵਿਚਾਰ ਕੀਤੀ ਸੀ ਇਹਨਾਂ ਦੀ। ਇੱਕ ਸਥੂਲ ਸਰੀਰ ਜਿਹੜਾ 5 ਤੱਤਾਂ ਦੇ ਦੁਆਰਾ ਬਣਦਾ ਹੈ, ਦੂਸਰਾ ਸੂਖਮ ਹੁੰਦਾ ਹੈ। 3 ਸਰੀਰ ਨੇ ਆਪਣੇ, ਇੱਕ ਸਥੂਲ ਸਰੀਰ ਇਹ ਸਾਹਮਣੇ ਦਿਸ ਰਿਹਾ ਆਪਾਂ ਨੂੰ ਨੇਤਰਾਂ ਦੇ ਨਾਲ, ਜਿਹੜਾ ਨਿਗਾਹ ਦੇ ਵਿੱਚ ਆਉਂਦਾ। 5 ਤੱਤਾਂ ਦੁਆਰਾ ਸਥੂਲ ਸਰੀਰ ਤਿਆਰ ਹੋਇਆ, 5 ਪ੍ਰਕਿਰਤੀਆਂ ਦੁਆਰਾ। ਇੱਕ ਇਹਦੇ ਅੰਦਰ ਛੋਟਾ ਸਰੀਰ ਹੈ, ਉਸ ਨੂੰ ਸੂਖਮ ਸਰੀਰ ਕਹਿੰਦੇ ਨੇ। ਉਹਦੇ ਵਿੱਚ ਜਿਹੜੇ ਆਪਣੇ ਪ੍ਰਾਣ ਚੱਲਦੇ ਨੇ ਸਰੀਰ ਦੇ ਵਿੱਚ, ਸਵਾਸ ਲੈਂਦੇ ਆ, ਹਿਰਦੇ ਦੇ ਪ੍ਰਾਣ ਨੇ, ਕੰਠ ਦੇ ਪ੍ਰਾਣ ਨੇ, 5 ਤਰ੍ਹਾਂ ਦੀ ਇਹਨਾਂ ਦੀ ਕਿਸਮ ਹੈ। ਅੱਗੋਂ 5 ਪ੍ਰਾਣ ਤੇ 5 ਉਪ ਪ੍ਰਾਣ ਨੇ। ਛਿੱਕ ਆਉਂਦੀ ਹੈ, ਡਕਾਰ ਆਉਂਦਾ, ਉਬਾਸੀ ਆਉਂਦੀ, ਅੱਖਾਂ ਝਮਕਦੀਆਂ, ਮਰਨ ਤੋਂ ਬਾਅਦ ਸਰੀਰ ਫੁੱਲ ਜਾਂਦਾ ਹਵਾ ਪੈ ਕੇ, ਇਹ ਸਾਰੇ ਪ੍ਰਾਣਾਂ ਦੀ ਗਿਣਤੀ ਹੈ। ਪੰਜ ਪ੍ਰਾਣ ਪੰਜ ਉਪ ਪ੍ਰਾਣ ਨੇ। ਇਹਦੇ ਵਿੱਚ ਜਿਹੜੇ ਪੰਜ ਪ੍ਰਾਣ ਹਨ ਉਹ ਸੂਖਮ ਸਰੀਰ ਦਾ ਹਿੱਸਾ ਨੇ। ਪੰਜ ਪ੍ਰਾਣ ਤੇ ਪੰਜ ਗਿਆਨ ਇੰਦਰੇ ਜਿਹੜੇ ਆਪਾਂ ਨੂੰ ਚੀਜ਼ ਦਾ ਗਿਆਨ ਕਰਾਉਂਦੇ ਨੇ, ਵਸਤੂ ਦਾ ਗਿਆਨ ਕਰਾਉਂਦੇ ਨੇ, ਉਹਨਾਂ ਨੂੰ ਗਿਆਨ ਇੰਦਰੇ ਕਹਿੰਦੇ ਨੇ। ਅੱਖਾਂ ਗਿਆਨ ਇੰਦਰੇ ਨੇ, ਅੱਖਾਂ ਨਾਲ ਵੇਖ ਕੇ ਆਪਾਂ ਨੂੰ ਰੂਪ ਦੀ ਪਹਿਚਾਣ ਹੁੰਦੀ ਹੈ, ਗਿਆਨ ਹੁੰਦਾ ਹੈ। ਕੰਨ ਗਿਆਨ ਇੰਦਰੇ ਦੇ ਵਿੱਚ ਆਉਂਦੇ ਨੇ, ਸੁਣ ਕੇ ਆਪਾਂ ਨੂੰ ਗਿਆਨ ਹੁੰਦਾ ਹੈ, ਸੁਣ ਕੇ ਪਤਾ ਲੱਗ ਗਿਆ, ਹੁਣ ਸੁਣ ਕੇ ਪਤਾ ਲੱਗ ਰਿਹਾ ਆਪਾਂ ਨੂੰ ਗੁਰਬਾਣੀ ਕੀ ਕਹਿ ਰਹੀ ਹੈ। ਸੁਣ ਕੇ ਕੰਨਾਂ ਦੇ ਦੁਆਰਾ ਇਹ ਵੀ ਗਿਆਨ ਇੰਦਰਾ ਹੈ, ਨਾਸਕਾਂ ਦੇ ਦੁਆਰਾ ਨੱਕ ਦੁਆਰਾ ਇਹ ਵੀ ਗਿਆਨ ਇੰਦਰੇ ਵਿੱਚ ਆਉਂਦਾ ਹੈ। ਸੁਗੰਧੀ ਸੁੰਘਦਿਆਂ ਪਤਾ ਲੱਗਦੀ ਇਸ ਤਰ੍ਹਾਂ ਦੀ ਹੈ। ਜਿਹੜੀ ਆਪਣੀ ਰਸਨਾ ਹੈ ਇਹ ਵੀ ਗਿਆਨ ਇੰਦਰਾ ਹੈ। ਇਹਦੇ ਉੱਪਰ ਆਪਾਂ ਜਦੋਂ ਕੋਈ ਚੀਜ਼ ਰੱਖਦੇ ਹਾਂ ਆਪਾਂ ਨੂੰ ਪਤਾ ਲੱਗਦਾ ਖੱਟੀ ਮਿੱਠੀ ਸਰੂਣੀ ਕਿਵੇਂ ਦੀ ਹੈ, ਗਿਆਨ ਇੰਦਰੇ ਵਿੱਚ ਆਉਂਦੀ ਹੈ। ਸਪਰਸ਼ ਚਮੜੀ ਜਿਹੜੀ ਇਹ ਵੀ ਗਿਆਨ ਇੰਦਰੇ ਵਿੱਚ ਆਉਂਦੀ ਹੈ, ਇਹ ਗਿਆਨ ਇੰਦਰੇ ਨੇ। ਪੰਜ ਕਰਮ ਇੰਦਰੇ ਨੇ ਜਿਹੜੇ ਕਰਮ ਕਰਦੇ ਨੇ, ਤੇ ਇਹਨਾਂ ਦੇ ਵਿੱਚ ਜਿਹੜੀ ਜ਼ਬਾਨ ਹੈ ਕਰਮ ਇੰਦਰੇ ਦੇ ਵਿੱਚ ਵੀ ਆਉਂਦੀ ਹੈ। ਜ਼ਬਾਨ ਕਰਮ ਵੀ ਕਰਦੀ ਹੈ, ਜਦੋਂ ਬੋਲਦੀ ਹੈ ਉਦੋਂ ਕਰਮ ਕਰਦੀ ਹੈ, ਚੰਗਾ ਬੋਲ ਬੋਲੇ ਮਾੜਾ ਬੋਲ ਬੋਲੇ ਕਰਮ ਦੇ ਵਿੱਚ ਇਹ ਪ੍ਰਵਿਰਤ ਹੋ ਜਾਂਦੀ ਹੈ। ਨਾਮ ਜਪਦੀ ਹੈ ਚੰਗਾ ਕਰਮ ਕਰਦੀ ਹੈ, ਨਹੀਂ ਜਪਦੀ ਤੇ ਫਿਰ ਮਾੜਾ ਬੋਲ ਬੋਲਦੀ ਹੈ, ਗਾਲਾਂ ਕੱਢਦੀ ਹੈ, ਤਾਂ ਫਿਰ ਇਹ ਜ਼ਬਾਨ ਕੋ ਕਰਮ ਕਰਦੀ ਹੈ। ਨਾਮ ਜਪਦੀ ਤੇ ਮਿੱਠਾ ਬੋਲਦੀ ਇਹ ਜਿਹੜੀ ਜ਼ਬਾਨ ਫਿਰ ਚੰਗਾ ਕਰਮ ਕਰਦੀ ਹੈ। ਇਸ ਤਰ੍ਹਾਂ ਪੰਜ ਗਿਆਨ ਇੰਦਰੇ ਤੇ ਪੰਜ ਕਰਮ ਇੰਦਰੇ ਤੇ ਪੰਜ ਪ੍ਰਾਣ ਤੇ ਇੱਕ ਆਪਣਾ ਮਨ ਹੋ ਗਿਆ ਤੇ ਇੱਕ ਆਪਣੀ ਹੋ ਗਈ ਮਤ ਬੁੱਧੀ। ਸੋ ਇਸ ਤਰ੍ਹਾਂ ਇਹ 17 ਤੱਤ ਨੇ, 17 ਚੀਜ਼ਾਂ ਨੇ, ਇਹ ਸੂਖਮ ਸਰੀਰ ਹੈ। 17 ਚੀਜ਼ਾਂ ਨੂੰ, 17 ਤੱਤਾਂ ਨੂੰ ਸੂਖਮ ਸਰੀਰ ਕਹਿੰਦੇ ਨੇ। ਇਹਦੇ ਥੱਲੇ ਇੱਕ ਹੋਰ ਸਰੀਰ ਹੈ ਜਿਹੜਾ ਆਪਣਾ ਅਗਿਆਨ ਹੈ। ਅਗਿਆਨ ਕਿਹਨੂੰ ਕਹਿੰਦੇ ਨੇ? ਆਪਣਾ ਆਪਾ ਭੁੱਲ ਜਾਣਾ। ਜੀਵ ਆਪਣਾ ਆਪਾ ਭੁੱਲ ਚੁੱਕਾ ਹੈ ਅੰਦਰੋਂ। ਆਪਾਂ ਅੱਖਾਂ ਬੰਦ ਕਰਦੇ ਹਾਂ, ਕੀ ਅੰਦਰਲੇ ਪਾਸੇ ਹਨੇਰਾ ਹੈ। ਜਿਨ੍ਹਾਂ ਨੂੰ, ਜਿਨ੍ਹਾਂ ਉੱਪਰ ਗੁਰੂ ਦੀ ਰਹਿਮਤ ਹੋਈ ਉਹਨਾਂ ਦੇ ਪ੍ਰਕਾਸ਼ ਹੁੰਦਾ ਅੰਦਰਲੇ ਪਾਸੇ, ਉਹਨਾਂ ਨੇ ਆਤਮਾ ਨੂੰ ਵੇਖ ਲਿਆ ਹੈ। ਆਤਮਾ ਨੂੰ ਵੇਖਣ ਤੋਂ ਬਿਨਾਂ ਇਹ ਹਨੇਰਾ ਜਿਹੜਾ ਅੰਦਰ ਛਾਇਆ ਰਹਿੰਦਾ, ਤੀਸਰਾ ਸਰੀਰ ਇਹ ਸਰੀਰ ਹੈ, ਇਹਨੂੰ ਕਹਿੰਦੇ ਨੇ ਕਾਰਨ ਸਰੀਰ। ਅਵਿਦਿਆ ਇਹਨੂੰ ਕਹਿ ਦਿੰਦੇ, ਤੀਸਰਾ ਸਰੀਰ ਹੈ ਅਵਿਦਿਆ, ਕਾਰਨ ਸਰੀਰ ਅਵਿਦਿਆ ਹੈ। ਇੱਕ ਸਥੂਲ ਸਰੀਰ ਹੋ ਗਿਆ, ਇੱਕ ਸੂਖਮ ਸਰੀਰ ਹੋ ਗਿਆ, ਇੱਕ ਕਾਰਨ ਸਰੀਰ ਹੋ ਗਿਆ। ਤਿੰਨ ਸਰੀਰ ਨੇ, ਤਿੰਨਾਂ ਦੇ ਥੱਲੜੇ ਪਾਸੇ, ਤਿੰਨਾਂ ਤੋਂ ਉੱਪਰ ਕਹਿ ਲਈਏ, ਉੱਪਰ ਜਿਹੜੀ ਹੈ ਆਤਮਾ ਹੈ। ਆਤਮਾ ਤਿੰਨਾਂ ਤੋਂ ਉੱਪਰ, ਜੀਵ ਜਿਹੜਾ ਹੈ ਇਸੇ ਸਰੀਰ ਨੂੰ ਆਪਣਾ ਆਪਾ ਸਮਝੀ ਬੈਠਾ ਹੈ। ਇਹਦੇ ਉੱਪਰ ਮੈਂ ਰੱਖਦਾ, ਇਹ ਸਰੀਰ ਉੱਪਰ ਮੈਂ ਰੱਖਦਾ, ਆਹ ਮੇਰਾ ਸਰੀਰ ਹੈ, ਮੈਂ ਹਾਂ, ਇਹ ਮੈਂ ਹਾਂ, ਇਹ ਸਰੀਰ ਮੈਂ ਹਾਂ। ਸਰੀਰ ਤੂੰ ਨਹੀਂ, ਆਤਮ ਸਰੂਪ ਹੈ, ਬ੍ਰਹਮ ਸਰੂਪ, ਬ੍ਰਹਮ ਦਾ ਹੀ ਰੂਪ ਹੈ ਜੀਵ। ਉਹਦੀ ਵਿੱਚ ਅੰਸ਼ ਹੋਣ ਕਰਕੇ ਆਤਮਾ ਪਰਮੇਸ਼ਰ ਦੀ ਅੰਸ਼ ਹੈ। ਦੇਖੋ, ਪਾਣੀ ਦੀ ਬੂੰਦ ਹੈ ਤੇ ਇੱਕ ਸਮੁੰਦਰ ਹੈ, ਦੋਵੇਂ ਚੀਜ਼, ਉਹ ਛੋਟੀ ਉਹ ਵੱਡਾ, ਪਰ ਗੁਣ ਦੋਵਾਂ ਦੇ ਵਿੱਚ ਇੱਕੋ ਨੇ। ਪਾਣੀ ਦੇ ਵਿੱਚ, ਸਮੁੰਦਰ ਦੀ, ਪਾਣੀ ਦੀ ਬੂੰਦ ਵਿੱਚ ਤੇ ਪਾਣੀ ਸਮੁੰਦਰ ਦੇ ਵਿੱਚ ਇੱਕੋ ਗੁਣ ਨੇ। ਜਦੋਂ ਬੂੰਦ ਉਹਦੇ ਵਿੱਚ ਮਿਲ ਜੇ, ਉਹ ਬੂੰਦ ਸਮੁੰਦਰ ਦਾ ਰੂਪ ਹੋ ਜਾਂਦੀ ਹੈ, ਪਰ ਬੂੰਦ ਵੱਖਰੀ ਹੋਣ ਕਰਕੇ ਆਪਣੇ ਆਪ ਨੂੰ ਛੋਟਾ ਸਮਝ ਰਹੀ ਹੈ। ਇਸੇ ਕਰਕੇ ਜੀਵ ਜਿਹੜਾ ਹੈ ਪਰਮੇਸ਼ਰ ਤੋਂ ਵਿਛੜਿਆ ਹੋਣ ਕਰਕੇ ਆਪਣੇ ਆਪ ਨੂੰ ਇਸ ਸਰੀਰ ਦਾ ਰੂਪ ਮੰਨ ਰਿਹਾ ਹੈ, ਇਹ ਸਰੀਰ ਮੈਂ ਹਾਂ। ਆਤਮਾ ਅੰਦਰਲੇ ਪਾਸੇ ਜਿਹੜੀ ਬੈਠੀ ਹੈ, ਉਹਦੀ ਅੰਸ਼ ਉਹਦਾ ਹੀ ਰੂਪ ਹੈ। ਸੋ ਇਸ ਤਰੀਕੇ ਨਾਲ ਉਹ ਆਤਮ ਸਰੂਪ, ਅਸਲੀ ਸਰੂਪ ਆਪਣਾ ਹੈ। ਸਰੀਰ ਤਾਂ ਜਿਹੜਾ ਹੈ ਇਹਦੇ ਉੱਪਰ ਕਾਲ ਦਾ ਪ੍ਰਭਾਵ ਪਿਆ ਰਹਿੰਦਾ ਹੈ, ਸਰੀਰ ਉੱਪਰ ਕਾਲ ਦਾ ਪ੍ਰਭਾਵ ਹੈ, ਆਤਮਾ ਉੱਪਰ ਕਾਲ ਦਾ ਕੋਈ ਪ੍ਰਭਾਵ ਨਹੀਂ। ਆਤਮਾ ਕਈ ਜਾਮੇ ਬਦਲਦੀ ਹੈ, ਸਰੀਰ ਇੱਕੇ ਵਾਰੀ ਪ੍ਰਾਪਤ ਹੁੰਦਾ, ਦੁਬਾਰਾ ਹੋਰ ਮਿਲਦਾ ਹੈ, ਇਹ ਨਹੀਂ ਮਿਲਣਾ ਦੁਬਾਰਾ। ਆਤਮਾ ਜਿਹੜੀ ਹੈ ਉਹਦੇ ਉੱਪਰ ਕਾਲ ਦਾ ਪ੍ਰਭਾਵ ਨਹੀਂ, ਕਾਲ ਦੇ ਪ੍ਰਭਾਵ ਨਾਲ, ਕਾਲ ਨਾਮ ਸਮੇਂ ਦਾ, ਸਮੇਂ ਦੇ ਪ੍ਰਭਾਵ ਨਾਲ, ਕਾਲ ਦੇ ਪ੍ਰਭਾਵ ਦੇ ਨਾਲ ਸਰੀਰ ਬਚਪਨ ਦੇ ਵਿੱਚ ਆਉਂਦਾ, ਜਨਮ ਲੈਂਦਾ, ਬਚਪਨ ਦੇ ਵਿੱਚ ਆਉਂਦਾ ਹੈ, ਕਾਲ ਦੇ ਪ੍ਰਭਾਵ ਨਾਲ ਬਚਪਨ ਗੁਜ਼ਰ ਜਾਂਦਾ, ਜਵਾਨੀ ਆ ਜਾਂਦੀ ਹੈ, ਉਹਦੇ ਹੀ ਪ੍ਰਭਾਵ ਨਾਲ ਜਵਾਨੀ ਲੰਘ ਜਾਂਦੀ, ਬੁਢੇਪਾ ਆ ਜਾਂਦਾ, ਇਹ ਉੱਪਰ ਪ੍ਰਭਾਵ ਹੈ ਸਰੀਰ ਦੇ। ਪਰ ਆਤਮਾ ਉੱਪਰ ਉਹਦਾ ਕੋਈ ਪ੍ਰਭਾਵ ਨਹੀਂ, ਨਾ ਉਹ ਜੰਮਦੀ ਹੈ, ਨਾ ਉਹਦੇ ਉੱਪਰ ਬਚਪਨਾ ਆਉਂਦਾ, ਨਾ ਜਵਾਨੀ ਹੈ, ਤੇ ਨਾ ਹੀ ਉਹਦੇ ਉੱਪਰ ਬੁਢੇਪਾ ਕੋਈ ਆਉਂਦਾ ਹੈ। ਉਹ ਤਿੰਨਾਂ ਚੀਜ਼ਾਂ, ਤਿੰਨਾਂ ਸਮਿਆਂ ਤੋਂ ਉੱਪਰ, ਕਾਲ ਦਾ, ਸਮੇਂ ਦਾ ਉਹਦੇ ਉੱਪਰ ਪ੍ਰਭਾਵ ਨਹੀਂ ਪੈਂਦਾ, ਉਹ ਹਮੇਸ਼ਾ ਸਤ ਚਿੱਤ ਆਨੰਦ ਸਰੂਪ ਹੈ। ਜਿਵੇਂ ਅਕਾਲ ਪੁਰਖ ਨੂੰ, ਪਰਮੇਸ਼ਰ ਨੂੰ ਸਤ ਚਿੱਤ ਆਨੰਦ ਸਰੂਪ ਕਹਿੰਦੇ ਹਾਂ, ਪਰਮੇਸ਼ਰ ਦੇ ਲੱਛਣ ਕੀ, ਪਰਮੇਸ਼ਰ ਦਾ ਸਰੂਪ ਕੀ ਹੈ, ਜੇ ਕਿਸੇ ਨੂੰ ਦੱਸਣਾ ਹੋਵੇ ਪਰਮੇਸ਼ਰ ਦਾ ਸਰੂਪ ਕੀ ਹੈ, ਵਾਹਿਗੁਰੂ ਦਾ ਰੂਪ ਕੀ ਹੈ? ਕਹਿ ਸਕਦੇ ਹਾਂ ਸਤ ਚਿਤ ਆਨੰਦ ਸਰੂਪ ਜੋ ਹੈ ਉਹ ਪਰਮੇਸ਼ਰ ਹੈ। ਸਤ ਸਦਾ ਰਹਿਣ ਵਾਲਾ ਜਿਹੜਾ ਹੋਵੇ ਉਹਨੂੰ ਸਤ ਕਹਿੰਦੇ। ਤ੍ਰਈ ਕਾਲ ਅਬਾਦਤਮੰਗ ਸਤਵੰਗ ਸਰੂਪ। ਸੋ ਤਿੰਨਾਂ ਸਮਿਆਂ ਦੇ ਵਿੱਚ ਜਿਹੜਾ ਨਾਸ ਨਹੀਂ ਹੁੰਦਾ ਉਹ ਸਤ ਹੈ, ਚਿੱਤ ਚੇਤਨ ਹੈ। ਬਾਕੀ ਅਕਾਲ ਪੁਰਖ ਤੋਂ ਬਿਨਾਂ ਜੋ ਕੁਝ ਵੀ ਹੈ ਜੜ, ਇਹ ਸਰੀਰ ਆਪਣਾ ਜੜ ਹੈ, ਇਹਦੇ ਵਿੱਚ ਆਤਮਾ ਨਾ ਹੋਵੇ ਇਹ ਜੜ ਹੈ, ਚੇਤਨ ਦੀ ਅੰਸ਼ ਹੋਣ ਕਰਕੇ ਇਹ ਚੱਲਦਾ ਫਿਰਦਾ ਆਤਮਾ ਦੇ ਕਰਕੇ, ਆਤਮਾ ਉਹਦੀ ਅੰਸ਼ ਉਹਦੀ ਚੇਤਨ ਸੱਤਾ ਹੈ, ਇਹ ਚਿੱਤ ਹੈ। ਇੱਕ ਸੱਤ ਹੈ, ਇੱਕ ਚਿੱਤ, ਇੱਕ ਆਨੰਦ ਸਰੂਪ। ਆਨੰਦ ਸਰੂਪ ਦਾ ਮਤਲਬ ਕਦੇ ਵੀ ਉਹਦੇ ਵਿੱਚ ਝੋਰਾ ਨਹੀਂ, ਕਦੇ ਦੁੱਖ ਨਹੀਂ, ਕਦੇ ਗਮੀ ਨਹੀਂ, ਕਦੇ ਸੋਗ ਨਹੀਂ, ਹਮੇਸ਼ਾ ਹੀ ਹਰ ਵਕਤ ਆਨੰਦ ਬਣਿਆ ਰਹਿੰਦਾ, ਹਰ ਵਕਤ ਆਨੰਦ ਹੈ। ਇਹ ਪਰਮੇਸ਼ਰ ਦੇ ਵਿੱਚ, ਇਹ ਪਰਮੇਸ਼ਰ ਦੇ ਲੱਛਣ ਇਹੀ ਆਤਮਾ ਦੇ ਨੇ। ਸੋ ਇਸ ਤਰੀਕੇ ਨਾਲ ਇਹੀ ਆਤਮਾ ਦੇ ਵਿੱਚ ਗੁਣ ਨੇ, ਪਰ ਇਹ ਸਰੀਰ ਦੇ ਉੱਪਰ ਜੀਵ ਹੰਗਤਾ ਰੱਖ ਰਿਹਾ ਕਿ ਸਰੀਰ ਮੇਰਾ ਹੈ। ਸਰੀਰ ਦੀ ਹੰਗਤਾ ਨੂੰ ਨਾਸ ਕਰਨ ਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਹ ਪੰਕਤੀ ਉਚਾਰਨ ਕਰ ਰਹੇ ਨੇ। ਸਰੀਰ ਤੋਂ ਥੱਲੇ, ਸਰੀਰ ਤੋਂ ਸੂਖਮ ਮਨ ਹੈ। ਸਰੀਰ ਮੋਟਾ ਹੈ, ਦਿਸ ਰਿਹਾ ਹੈ, ਮਨ ਦਿਸਦਾ ਨਹੀਂ। ਮਨ ਸੂਖਮ ਹੈ, ਸੂਖਮ ਚੀਜ਼ ਦਾ ਮਤਲਬ ਜਿਹੜੀ ਬਰੀਕ ਹੋਵੇ। ਮਨ ਸਰੀਰ ਤੋਂ ਬਰੀਕ, ਸਰੀਰ ਮੋਟਾ, ਮਨ ਬਰੀਕ ਹੈ, ਮਨ ਜਿਹੜਾ ਦਿਸਦਾ ਨਹੀਂ। ਸਰੀਰ ਦਿਸ ਰਿਹਾ, ਮਨ ਦਿਸ ਨਹੀਂ ਰਿਹਾ, ਪਰ ਅੰਦਰ ਅਹੰ ਭਾਵ ਜਿਹੜਾ ਹੈ ਅੰਦਰ ਹਉਮੈ, ਇਹ ਮਨ ਦੇ ਇਹੀ ਪਰਮੇਸ਼ਰ ਦੇ ਨਾਲੋਂ ਵੱਖਰਾ ਕਰਦੀ ਹੈ। ਪਹਿਲਾਂ ਸਰੀਰ ਦੀ ਹੰਗਤਾ ਦੂਰ ਹੁੰਦੀ ਹੈ, ਮੈਂ ਮਹਾਰਾਜ ਸਰੀਰ ਤੇਰਾ ਮੇਰਾ ਨਹੀਂ। ਇਸੇ ਕਰਕੇ ਜਦੋਂ ਪੰਜਾਂ ਪਿਆਰਿਆਂ ਦੇ ਸਿਰ ਲਏ ਮਹਾਰਾਜ ਨੇ, ਕਿਉਂ ਲਏ, ਕਾਰਨ ਕੀ ਹੈ? ਸਰੀਰ ਦੀ ਹੰਗਤਾ ਮੇਰੇ ਸਿੱਖ ਦੇ ਵਿੱਚ ਨਾ ਹੋਵੇ, ਕੁਰਬਾਨੀ ਕਰਨ ਲੱਗਾ ਦੇਰੀ ਨਾ ਲਾਵੇ। ਸਰੀਰ ਉੱਪਰ ਮੈਂ ਸਰੀਰ ਨੂੰ ਪਾਲਾਂ ਪੋਸਾਂਗੇ, ਜੀ ਨਹੀਂ ਕਰੇਗਾ ਮਰਨ ਨੂੰ। ਸਰੀਰ ਦੇ ਨਾਲ ਮੋਹ ਮਾੜਾ, ਪਿਆਰ ਚੰਗਾ ਨਹੀਂ ਮਹਾਰਾਜ ਸੱਚੇ ਪਾਤਸ਼ਾਹ, ਕਿਉਂਕਿ ਕੋਈ ਵੀ ਕਿਸੇ ਵੀ ਵਸਤੂ ਦੇ ਨਾਲ ਮੋਹ ਜਿਹੜਾ ਉਹ ਜਨਮ ਦਾ ਕਾਰਨ ਬਣਦਾ, ਸੰਸਾਰ ਵਿੱਚ ਆਉਣ ਦਾ ਕਾਰਨ ਬਣ ਜਾਂਦਾ ਹੈ। ਸਰੀਰ ਦੀ ਹੰਗਤਾ ਨੂੰ ਛਡਾਉਣ ਦੇ ਵਾਸਤੇ ਮਹਾਰਾਜ ਕਹਿੰਦੇ, ਮਨ ਤਨ ਤੇਰਾ, ਧਨ ਭੀ ਤੇਰਾ। ਮਨ ਸਰੀਰ ਹੈ, ਸਰੀਰ ਦੇ ਉੱਪਰੋਂ ਹੰਗਤਾ ਛੁੱਟ ਜਾਂਦੀ ਵੀ ਸਰੀਰ ਮੇਰਾ ਨਹੀਂ, ਅੰਦਰੋਂ ਮੈਂ ਹੋਰ ਕੋਈ ਚੀਜ਼ ਹਾਂ, ਫਿਰ ਵੀ ਸੂਖਮ ਹੰਗਤਾ ਰਹਿ ਗਈ। ਸੂਖਮ ਹੰਕਾਰ, ਮੋਟਾ ਹੰਕਾਰ, ਇੱਕ ਛੋਟਾ ਹੰਕਾਰ, ਸਭ ਤੋਂ ਵੱਡਾ ਹੰਕਾਰ ਤਾਂ ਮਾਇਆ ਦਾ ਹੈ। ਜਾਇਦਾਦ, ਧਨ ਸੰਪਤੀ, ਪ੍ਰੋਪਰਟੀ ਜਿਹੜੀ ਆ, ਇਹਦੇ ਉੱਪਰ ਪਹਿਲੋਂ ਹੱਕ ਹੁੰਦਾ ਹੈ। ਇਹ ਚੀਜ਼ਾਂ ਮੇਰੀਆਂ ਨੇ, ਇਹ ਘਰ ਮੇਰਾ ਹੈ, ਇਹ ਜਾਇਦਾਦ ਮੇਰੀ ਹੈ, ਇਹ ਮੇਰਾ ਬੈਂਕ ਬੈਲੈਂਸ ਇੰਨਾ ਹੈ, ਇਹ ਹੰਕਾਰ ਸਭ ਤੋਂ ਪਹਿਲਾਂ। ਮਹਾਰਾਜ ਕਹਿੰਦੇ ਧਨ ਭੀ ਤੇਰਾ, ਧਨ ਕਿਵੇਂ ਕਮਾਇਆ, ਕਿਵੇਂ ਸਰੀਰ ਦੇ ਨਾਲ, ਸਰੀਰ ਪ੍ਰਾਪਤ ਹੋਇਆ ਫਿਰ ਧਨ ਕਮਾਇਆ, ਜਾਇਦਾਦ ਆ ਕੇ ਬਣਾਈ ਹੈ, ਧਨ ਜੋੜਿਆ ਹੈ, ਅਕਲ ਦੇ ਨਾਲ, ਦਿਮਾਗ ਦੇ ਨਾਲ, ਬੁੱਧੀ ਨਾਲ ਤੇ ਸਰੀਰ ਦੇ ਨਾਲ, ਦੋਵਾਂ ਚੀਜ਼ਾਂ ਦੇ ਨਾਲ ਧਨ ਕਮਾਇਆ ਹੈ। ਧਨ ਦੇ ਉੱਪਰ ਹੰਗਤਾ ਹੈ, ਸਰੀਰ ਦੇ ਉੱਪਰ ਹੰਗਤਾ, ਸਰੀਰ ਦੇ ਉੱਪਰ ਮੈਂ ਹੈ। ਮਹਾਰਾਜ ਇਹ ਸਰੀਰ ਮੇਰਾ ਨਹੀਂ, ਇਹ ਵਸਤੂਆਂ ਜਿਹੜੀਆਂ ਦਿੱਤੀਆਂ ਨੇ। ਸਿੱਖ ਤਾਂ ਇਹ ਸਮਝਦਾ ਹਮੇਸ਼ਾ ਕਿ ਜੋ ਕੁਝ ਮੈਨੂੰ ਮਿਲਿਆ ਹੈ, ਬੱਚੇ ਹਨ, ਪਰਿਵਾਰ ਹੈ, ਧਨ ਪਦਾਰਥ ਨੇ, ਮੈਨੂੰ ਅਕਾਲ ਪੁਰਖ ਨੇ, ਮੇਰੇ ਗੁਰੂ ਨੇ ਦਿੱਤੇ ਨੇ, ਕਿਉਂਕਿ ਉਹਦਾ ਇਹ ਪੰਕਤੀ ਉੱਪਰ ਨਿਸ਼ਚਾ ਹੈ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਸਤਿਗੁਰੂ ਸਾਹਿਬ ਜਿਵੇਂ ਮਾਤਾ ਆਪਣੇ ਬੱਚੇ ਦੀ ਪਾਲਣਾ ਪੋਸਣਾ ਕਰਦੀ, ਉਹਦਾ ਖਿਆਲ ਰੱਖਦੀ ਹੈ, ਸਿੱਖ ਦਾ ਇਹ ਨਿਸ਼ਚਾ ਕਿ ਸਤਿਗੁਰੂ ਸਾਹਿਬ ਜੀ ਮੇਰੀ ਪਾਲਣਾ ਕਰਦੇ ਨੇ। ਜੋ ਚੀਜ਼ਾਂ ਮੈਨੂੰ ਪ੍ਰਾਪਤ ਹੋਈਆਂ ਮੇਰੇ ਪਾਸ ਨੇ, ਮੇਰੀਆਂ ਨਹੀਂ, ਇਹ ਮੈਨੂੰ ਵਰਤਣ ਵਾਸਤੇ ਮਹਾਰਾਜ ਨੇ ਦਿੱਤੀਆਂ ਨੇ, ਵਰਤਣ ਵਾਸਤੇ ਸਮਝਦਾ। ਜੇ ਇਹਨਾਂ ਉੱਪਰ ਮੈਂ ਰੱਖ ਲਵੇ ਤੇ ਹੰਕਾਰ ਹੋ ਜਾਂਦਾ ਹੈ, ਤੇ ਹੰਕਾਰ ਅਹੰ ਭਾਵ ਹੰਕਾਰ ਹੈ ਜਿਹੜਾ ਵਾਰ ਵਾਰ ਫਿਰ ਜੰਮਣ ਤੇ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ। ਜਿਹੜੀ ਚੀਜ਼ ਉੱਪਰ ਹੰਕਾਰ ਕਰੇਗਾ, ਜਿਹੜੀ ਚੀਜ਼ ਉੱਪਰ ਮੈਂ ਰੱਖੇਗਾ, ਮੋਹ ਜਤਾਏਗਾ, ਉਹ ਹੀ ਜਨਮ ਦਾ ਕਾਰਨ ਬਣੇਗੀ। ਇਹਨਾਂ ਦੇ ਵਿੱਚ ਹਿੰਦੂ ਮਤ ਵਿੱਚ 84 ਲੱਖ ਜੂਨ ਤੋਂ ਬਾਅਦ ਇਹ ਸਰੀਰ ਪ੍ਰਾਪਤ ਹੁੰਦਾ, ਸਫਲ ਕਰ ਲਿਆ ਤੇ ਪ੍ਰਮਾਤਮਾ ਦੀ ਪ੍ਰਾਪਤੀ ਹੈ। ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ ਤਾਂ ਸਫਲ ਹੈ, ਨਹੀਂ ਤਾਂ ਫਿਰ 84 ਦਾ ਗੇੜ ਹੈ। ਇਸਲਾਮ ਦੇ ਵਿੱਚ ਕਹਿੰਦੇ ਇੱਕ ਸਰੀਰ ਇੱਕ ਵਾਰ ਹੀ ਮਿਲਦਾ ਹੈ, ਇਸੇ ਕਰਕੇ ਉਹ ਦਫਨਾਉਂਦੇ ਨੇ। ਤੇ ਵਿਚਾਰ ਉਹਨਾਂ ਦਾ ਇਹ ਹੈ ਕਿ ਕਿਆਮਤ ਵਾਲੇ ਦਿਨ ਸਾਰੀਆਂ ਰੂਹਾਂ ਨੂੰ ਉਠਾ ਕੇ ਉਹਨਾਂ ਦੇ ਕਰਮਾਂ ਦੇ ਹਿਸਾਬ ਨਾਲ ਦੋਜਕਤਾਂ ਜਾਂ ਬਹਿਸ਼ਤਾਂ ਦੇ ਵਿੱਚ ਪਹੁੰਚਾ ਦਿੱਤਾ ਜਾਵੇਗਾ। ਪਰ ਗੁਰੂ ਦੀ ਮੱਤ ਕੀ ਕਹਿੰਦੀ ਹੈ, ਗੁਰਮਤ ਕੀ ਕਹਿੰਦੀ ਹੈ, ਸਾਡਾ ਸਿਧਾਂਤ ਕੀ ਹੈ? ਜਿਹੋ ਜੀ ਕੋਈ ਵਾਸ਼ਨਾ ਕਰਦਾ ਉਹਦੇ ਮੁਤਾਬਕ ਉਹਨੂੰ ਦੂਸਰਾ ਜਨਮ ਪ੍ਰਾਪਤ ਹੁੰਦਾ। ਜਿਵੇਂ ਜਿਵੇਂ ਦੀ ਵਾਸ਼ਨਾ ਹੁੰਦੀ ਹੈ, ਵਾਸ਼ਨਾ ਦੇ ਹਿਸਾਬ ਨਾਲ ਜਨਮ ਮਿਲਦਾ ਹੈ, ਗੇੜ ਪੂਰਾ ਨਹੀਂ ਬਣਦਾ ਵਾਸ਼ਨਾ ਦੇ ਹਿਸਾਬ ਨਾਲ। ਬੇਸ਼ੱਕ ਇਹ ਜਨਮ ਜਿਹੜਾ ਅਖੀਰਲਾ ਡੰਡਾ 84 ਪੌੜੀਆਂ ਦਾ, ਪਰ ਵਾਸ਼ਨਾ ਦੇ ਮੁਤਾਬਕ ਜਨਮ ਪ੍ਰਾਪਤ ਹੋਵੇਗਾ। ਜਿਵੇਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਲਾਹੌਰ ਗਏ, ਉੱਥੇ ਇੱਕ ਖੱਤਰੀ ਸੀ, ਉਹਦਾ ਨਾਮ ਸੀ ਦੁਨੀ ਚੰਦ। ਦੁਨੀ ਚੰਦ ਨਾਮ ਦਾ ਖੱਤਰੀ ਵੱਡਿਆਂ ਦੇ ਵਾਸਤੇ ਸ਼ਰਾਧ ਕਰਵਾ ਰਿਹਾ ਸੀ। ਬ੍ਰਾਹਮਣਾਂ ਦੀ ਮਰਿਆਦਾ ਪਹਿਲਾਂ ਕਰਵਾਉਂਦੇ ਹੁੰਦੇ ਸਨ, ਹੁਣ ਵੀ ਕਰਵਾਉਂਦੇ ਨੇ, ਸਾਡੇ ਨਹੀਂ ਹਨ ਇਹ ਚੀਜ਼ਾਂ। ਸੋ ਸ਼ਰਾਧ ਕਰਵਾ ਰਿਹਾ ਸੀ ਦੁਨੀ ਚੰਦ। ਸਤਿਗੁਰੂ ਸਾਹਿਬ ਜੀ ਗਏ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕੀ ਕਰ ਰਿਹਾ ਹੈ? ਕਹਿਣ ਲੱਗਾ ਮਹਾਰਾਜ ਮੈਂ ਸ਼ਰਾਧ ਕਰਵਾ ਰਿਹਾ ਹਾਂ ਵੱਡਿਆਂ ਦੇ ਵਾਸਤੇ, ਆਪਣੇ ਪਿੱਤਰਾਂ ਦੇ ਵਾਸਤੇ ਜਿਹੜੇ ਗੁਜ਼ਰ ਚੁੱਕੇ ਨੇ, ਮਰ ਚੁੱਕੇ ਨੇ, ਉਹਨਾਂ ਨੂੰ ਪਿੱਤਰ ਕਹਿੰਦੇ ਨੇ, ਪਿੱਤਰਾਂ ਦੇ ਵਾਸਤੇ ਮੈਂ ਮਹਾਰਾਜ ਸ਼ਰਾਧ ਕਰਵਾ ਰਿਹਾ ਹਾਂ, ਕਿਉਂਕਿ ਇਹ ਭੋਜਨ ਬ੍ਰਾਹਮਣਾਂ ਨੂੰ ਖਵਾਇਆ ਜਾਵੇਗਾ ਤੇ ਪਿੱਤਰਾਂ ਨੂੰ ਪਹੁੰਚ ਜਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ, ਸ਼ਰਾਧ ਕਰਾਉਣ ਦੀ ਕੋਈ ਲੋੜ ਨਹੀਂ, ਤੇਰਾ ਜਿਹੜਾ ਪਿਤਾ ਹੈ ਬਗਿਆੜ ਬਣਿਆ, ਮਰ ਕੇ ਬਗਿਆੜ ਬਣਿਆ ਤੇ ਫਲਾਣੀ ਜਗ੍ਹਾ ਤੇ ਝਾੜੀਆਂ ਦੇ ਵਿੱਚ ਬੈਠਾ ਹੋਇਆ ਭੁੱਖਾ ਹੈ, ਤੂੰ ਬ੍ਰਾਹਮਣਾਂ ਨੂੰ ਇੱਥੇ ਰਜਾ ਰਿਹਾ, ਤੂੰ ਸਮਝਦਾ ਕਿ ਇਹ ਭੋਜਨ ਜਿਹੜਾ ਹੈ ਪਿੱਤਰਾਂ ਨੂੰ ਪਹੁੰਚ ਜਾਵੇਗਾ, ਪਰ ਨਹੀਂ, ਤੇਰਾ ਪਿਤਾ ਤਾਂ ਉੱਥੇ ਝਾੜੀਆਂ ਦੇ ਵਿੱਚ ਭੁੱਖਾ ਬੈਠਾ ਹੋਇਆ ਹੈ, ਉਹਨੂੰ ਇਹ ਭੋਜਨ ਨਹੀਂ ਪ੍ਰਾਪਤ ਹੋਵੇਗਾ, ਇਸ ਕਰਕੇ ਇਹ ਸ਼ਰਾਧ ਕਰਾਉਣਾ ਨਹੀਂ ਯੋਗ ਬਣਦਾ। ਕਹਿਣ ਲੱਗਾ ਮਹਾਰਾਜ ਮੇਰਾ ਪਿਤਾ ਤਾਂ ਸਾਰੀ ਉਮਰ ਧਰਮ ਕਰਮ ਕਰਦਾ ਰਿਹਾ, ਸ਼ੁਭ ਕਰਮ ਉਹਨੇ ਕੀਤੇ ਨੇ, ਮੇਰੇ ਵੇਖਦਿਆਂ ਉਹਨੇ ਕੋਈ ਮਾੜਾ ਕਰਮ ਨਹੀਂ ਕੀਤਾ, ਉਹਨੂੰ ਗਿੱਦੜ ਦੀ ਬਗਿਆੜ ਦੀ ਜੂਨ ਕਿਵੇਂ ਪ੍ਰਾਪਤ ਹੋ ਗਈ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਉਹ ਭੁੱਖਾ, ਆ ਖੀਰ ਲੈ ਜਾ ਉਹਦੇ ਵਾਸਤੇ, ਉਹੀ ਤੈਨੂੰ ਜਵਾਬ ਦੇਵੇਗਾ। ਗੁਰੂ ਪਿਆਰਿਓ ਉਹ ਦੁਨੀ ਚੰਦ ਸੀ ਜਿਹੜਾ ਖੀਰ ਲੈ ਕੇ ਉੱਥੇ ਪਹੁੰਚਿਆ, ਖੀਰ ਉਹਦੇ ਅੱਗੇ ਰੱਖੀ, ਬਗਿਆੜ ਨੇ ਛਕੀ, ਦੁਨੀ ਚੰਦ ਦੇ ਦਰਸ਼ਨ ਕਰਕੇ ਉਹਦੀ ਜੂਨ ਪਲਟ ਗਈ। ਸਤਿਗੁਰਾਂ ਦੇ ਦਰਸ਼ਨਾਂ ਦਾ ਪ੍ਰਭਾਵ ਐਸਾ ਹੈ, ਮਹਾਰਾਜ ਦੇ ਦਰਸ਼ਨਾਂ ਕਰਕੇ ਉਹਦੀ ਜੂਨ ਤਬਦੀਲ ਹੋ ਗਈ, ਵਿੱਚੋਂ ਆਤਮਾ ਨਿਕਲੀ, ਮਨੁੱਖਾ ਸਰੀਰ ਦੇ ਵਿੱਚ ਉਸੇ ਤਰ੍ਹਾਂ ਪਹਿਲੇ ਰੂਪ ਦੇ ਵਿੱਚ। ਖੀਰ ਛਕਣ ਤੋਂ ਬਾਅਦ ਉਹੀ ਸਵਾਲ ਦੁਨੀ ਚੰਦ ਨੇ ਆਪਣੇ ਪਿਤਾ ਨੂੰ ਕੀਤਾ ਜੋ ਬਗਿਆੜ ਦੀ ਜੂਨ ਦੇ ਵਿੱਚ ਸੀ, ਕਿ ਤੁਸੀਂ ਤਾਂ ਸਾਰੀ ਉਮਰ ਸ਼ੁਭ ਕਰਮ ਕੀਤੇ ਨੇ, ਤੁਹਾਨੂੰ ਇਹ ਜੂਨ ਕਿਵੇਂ ਪ੍ਰਾਪਤ ਹੋਈ? ਕਹਿਣ ਲੱਗਾ ਹਾਂ ਕੋਈ ਸ਼ੱਕ ਨਹੀਂ, ਸਾਰੀ ਉਮਰ ਮੈਂ ਸ੍ਰੇਸ਼ਟ ਸ਼ੁਭ ਕਰਮ ਕਰਦਾ ਰਿਹਾ, ਪਰ ਮੌਤ ਦਾ ਸਮਾਂ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਮੌਤ ਕਦੋਂ ਆ ਜਾਣੀ ਹੈ, ਸਵਾਸ ਕਦੋਂ ਨਿਕਲ ਜਾਣੇ, ਕਿਸੇ ਨੂੰ ਇਹ ਗੱਲ ਦਾ ਗਿਆਨ ਨਹੀਂ। ਇਸੇ ਕਰਕੇ ਮਹਾਰਾਜ ਨੇ ਕਿਹਾ ਸਾਧ ਸਾਧ ਸਿਮਰੋ ਗੋਬਿੰਦ, ਸਵਾਸ ਸਵਾਸ ਪਰਮੇਸ਼ਰ ਦਾ ਨਾਮ ਜਪਣਾ ਹੈ, ਉਹਦੇ ਵਿੱਚ ਚਿੱਤ ਜੋੜਨਾ, ਅੰਤ ਸਮਾਂ ਕਿਸੇ ਨੂੰ ਪਤਾ ਨਹੀਂ ਕਦੋਂ ਆਉਣਾ ਹੈ, ਤੇ ਮੈਂ ਘਰੇ ਬੈਠਾ ਹੋਇਆ ਸੀ ਤੇ ਗੁਆਂਢੀਆਂ ਦੇ ਘਰੇ ਮੱਛੀ ਰਿੱਝ ਰਹੀ ਸੀ, ਮੱਛੀ ਦੀ ਵਾਸ਼ਨਾ ਆਈ, ਖੁਸ਼ਬੋ ਆਈ, ਉਹਦੇ ਰਿੱਝਣ ਦੀ ਸਮੈਲ ਆਈ, ਮੱਛੀ ਰਿੱਝਣ ਦੀ ਆਵਾਜ਼ ਆ ਰਹੀ ਸੀ ਰਿੱਝਣ ਦੀ, ਮੇਰਾ ਧਿਆਨ ਉਧਰ ਚਲਾ ਗਿਆ, ਮੇਰੀ ਸੁਰਤੀ ਮੱਛੀ ਦੇ ਮਾਸ ਦੇ ਵਿੱਚ ਚਲੀ ਗਈ ਤੇ ਮੈਂ ਤਾਂ ਸਾਰੀ ਉਮਰ ਮੱਛੀ ਨਹੀਂ ਛਕੀ। ਸੋ ਇਸ ਤਰੀਕੇ ਦੇ ਨਾਲ ਮੇਰੀ ਵਾਸ਼ਨਾ ਅੰਦਰੋਂ ਇਹ ਬਣ ਗਈ, ਵਾਸ਼ਨਾ ਦੇ ਕਰਕੇ ਉਧਰੋਂ ਮੇਰੇ ਸਵਾਸ ਪੂਰੇ ਹੋ ਗਏ, ਮੇਰੀ ਮੌਤ ਹੋ ਗਈ, ਵਾਸ਼ਨਾ ਦੇ ਮੁਤਾਬਕ ਮੈਨੂੰ ਇਹ ਬਗਿਆੜ ਦੀ ਤਾਮਸੀ ਜੂਨ, ਮਾਸ ਖਾਣ ਵਾਲੀ ਜਿਹੜੀ ਜੂਨ, ਇਹ ਪ੍ਰਾਪਤ ਹੋਈ ਹੈ। ਇਹ ਸਾਡਾ ਸਿਧਾਂਤ ਗੁਰਮਤ ਦਾ, ਜਿਵੇਂ ਦੀ ਵਾਸ਼ਨਾ ਹੋਵੇ ਉਸੇ ਮੁਤਾਬਕ ਜਨਮ ਮਿਲਦਾ, ਤਾਂ ਹੀ ਤਰਲੋਚਨ ਜੀ ਦਾ ਪਾਵਨ ਸ਼ਬਦ, ਅੰਤ ਕਾਲ ਜੋ ਲੱਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵਲ ਵਲ ਉਤਰੈ, ਆਪ ਜੀ ਨੂੰ ਸਾਰਾ ਸ਼ਬਦ ਪਤਾ, ਕਈ ਵਾਰ ਆਪ ਜੀ ਨੇ ਸਰਵਣ ਕੀਤਾ ਹੋਵੇਗਾ। ਸੋ ਇਸ ਤਰੀਕੇ ਨਾਲ ਵਾਸ਼ਨਾ ਦੇ ਮੁਤਾਬਕ ਜਿਹੜਾ ਹੈ ਉਹ ਜਨਮ ਪ੍ਰਾਪਤ ਹੁੰਦਾ। ਜੇ ਧਨ ਪਦਾਰਥਾਂ ਉੱਪਰ ਕਿਸੇ ਵੀ ਚੀਜ਼ ਉੱਪਰ ਹੋ ਜਾਵੇ ਤੇ ਮਾਇਆ ਦੇ ਉੱਪਰ ਹੋ ਜਾਵੇ ਤੇ ਲੱਛਮੀ ਸਰਪ ਜੋਨ, ਇਸੇ ਤਰ੍ਹਾਂ ਪੁੱਤਰਾਂ ਧੀਆਂ ਦਾ ਵੀ ਮੋਹ ਹੈ, ਸੋ ਸੂਕਰ ਜੋਨ ਅਤੇ ਘਰਾਂ ਘਰ ਦਾ ਮੋਹ, ਕਾਰਾਂ ਕੋਠੀਆਂ ਦਾ ਮੋਹ, ਪ੍ਰੇਤ ਜੋਨ, ਜਿਵੇਂ ਜਿਵੇਂ ਦੀ ਵਾਸ਼ਨਾ ਹੋਵੇ ਉਵੇਂ ਉਵੇਂ ਦਾ ਅਗਾਂਹ ਜਨਮ ਪ੍ਰਾਪਤ ਹੁੰਦਾ। ਪਹਿਲਾਂ ਸਤਿਗੁਰਾਂ ਨੇ ਸੰਸਾਰ ਦੇ ਪਦਾਰਥਾਂ ਦੇ ਵੱਲੋਂ ਅੰਦਰੋਂ ਮਨ ਨੂੰ ਤੋੜਿਆ ਹੈ। ਮਹਾਰਾਜ ਕਹਿੰਦੇ ਵੀ ਇਹ ਧਨ ਵੀ ਤੇਰਾ ਹੈ, ਮਹਾਰਾਜ ਸੱਚੇ ਪਾਤਸ਼ਾਹ ਇਹ ਜਿਹੜਾ ਧਨ ਤੁਸੀਂ ਮੈਨੂੰ ਦਿੱਤਾ, ਪਦਾਰਥ ਜਿਹੜੇ ਦਿੱਤੇ ਨੇ, ਇਹ ਤੁਹਾਡੇ ਨੇ। ਉਸ ਤੋਂ ਬਾਅਦ ਸਰੀਰ ਆਉਂਦਾ ਹੈ, ਸਰੀਰ ਮਹਾਰਾਜ ਇਹ ਜਿਹੜਾ ਤੁਸੀਂ ਬਖਸ਼ਿਸ਼ ਕੀਤਾ ਹੋਇਆ, ਇਹਦੇ ਉੱਪਰ ਜੇ ਮੈਂ ਹੈ, ਸਰੀਰ ਦੇ ਉੱਪਰ ਮੈਂ, ਤਾਂ ਵੀ ਪੜਦਾ, ਤਾਂ ਵੀ ਦੀਵਾਰ ਹੈ, ਪਰਮੇਸ਼ਰ ਦੀ ਪ੍ਰਾਪਤੀ ਨਹੀਂ, ਸਰੀਰ ਵੀ ਮਹਾਰਾਜ ਨੂੰ ਅਰਪਣ ਕਰ ਦਿੱਤਾ ਹੈ। ਇਹਦੇ ਅੰਦਰ ਜਿਹੜਾ ਮਨ ਹੈ, ਮਨ ਸੂਖਮ ਮੋਟਾ ਧਨ, ਤਨ ਤੇ ਫਿਰ ਸੂਖਮ ਮਨ। ਸੋ ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ, ਮਨ ਵੀ ਆਪ ਜੀ ਦਾ ਹੈ। ਸੋ ਜਿਸਕਾ ਤਨ ਮਨ ਧਨ ਸਭ ਤਿਸਕਾ, ਸੋਈ ਸੁਗੜ ਸੁਜਾਨੀ, ਤੈਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਦ ਨਿੱਕੀ ਖਟਾਨੀ, ਜੀ ਕੀ ਏਕੈ ਹੀ ਪਹਿਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਜਿਹਦਾ ਭਾਈ ਇਹ ਤਨ ਦਿੱਤਾ ਹੈ, ਉਹਦਾ ਹੀ ਮਨ ਦਿੱਤਾ ਹੋਇਆ ਹੈ, ਧਨ ਵੀ ਉਸ ਪਰਮੇਸ਼ਰ ਨੇ ਦਿੱਤਾ ਹੈ, ਉਹਨੂੰ ਹੀ ਸੌਂਪਣਾ ਬਣਾਉਂਦਾ ਹੈ। ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈ ਹੈ। ਸੋ ਜਨਕ ਰਾਜ ਨੇ ਕਿਹਾ ਸੀ ਕਿ ਐਸਾ ਗੁਰੂ ਮੈਨੂੰ ਪ੍ਰਾਪਤ ਹੋਵੇ ਜਿਹੜਾ ਮੈਨੂੰ ਘੋੜੇ ਦੀ ਰਕਾਬ ਵਿੱਚ ਪੈਰ ਪਾਉਂਦਿਆਂ ਘੋੜੇ ਤੋਂ ਚੜ੍ਹਨ ਤੋਂ ਪਹਿਲਾਂ ਗਿਆਨ ਕਰਵਾ ਦੇਵੇ। ਬਹੁਤ ਸਾਰੇ ਰਿਖੀ ਮੁਨੀ ਉਹਨੇ ਇਕੱਠੇ ਕੀਤੇ ਕਿ ਘੋੜੇ ਤੋਂ ਚੜ੍ਹਨ ਤੋਂ ਪਹਿਲਾਂ ਮੈਨੂੰ ਕੋਈ ਗਿਆਨ ਕਰਵਾਵੇ, ਪਰ ਕੋਈ ਗਿਆਨ ਨਹੀਂ ਕਰਵਾ ਸਕਿਆ। ਅਸ਼ਟਾਵਕਰ ਜਦੋਂ ਆਇਆ ਉਹਨੇ ਇਹ ਗਿਆਨ ਕਰਵਾਇਆ, ਘੋੜੇ ਦੀ ਰਕਾਬ ਦੇ ਵਿੱਚ ਪੈਰ ਪਾਇਆ। ਪਾਉਣ ਤੋਂ ਪਹਿਲਾਂ ਉਸ ਰਿਖੀ ਨੇ ਦੋ ਤਿੰਨ ਗੱਲਾਂ ਉਹਦੇ ਨਾਲ ਕੀਤੀਆਂ ਕਿ ਜੇ ਤੂੰ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹੈ ਕਿ ਮੈਨੂੰ ਬ੍ਰਹਮ ਗਿਆਨ ਹੋਵੇ, ਤੇ ਜੇ ਮੈਨੂੰ ਤੂੰ ਗੁਰੂ ਧਾਰਨ ਕਰਨਾ ਹੈ ਤਾਂ ਮੈਂ ਤੇਰੇ ਕੋਲੋਂ ਤਿੰਨ ਚੀਜ਼ਾਂ ਮੰਗਾਂਗਾ, ਤਿੰਨਾਂ ਦੇ ਵਿੱਚ ਭਾਵੇਂ ਤੂੰ ਇੱਕ ਵੀ ਦੇ ਦੇਈ ਤਾਂ ਵੀ ਠੀਕ ਹੈ। ਤਨ ਮਨ ਧਨ ਦੇ ਦੇ। ਜੇ ਤੂੰ ਗਿਆਨ ਪ੍ਰਾਪਤ ਘੋੜੇ ਤੋਂ ਚੜ੍ਹਨ ਤੋਂ ਪਹਿਲਾਂ ਗਿਆਨ ਚਾਹੁੰਦਾ ਹੈ ਤਾਂ ਤਨ ਮਨ ਧਨ ਮੈਨੂੰ ਦੇ ਦੇ। ਕਹਿਣ ਲੱਗਾ ਠੀਕ ਹੈ, ਤਨ ਮਨ ਧਨ ਮੈਂ ਤੁਹਾਨੂੰ ਦਿੱਤਾ, ਅੱਜ ਤੋਂ ਬਾਅਦ ਚਲੋ ਗਿਆਨ ਕਰਾਈਏ। ਘੋੜੇ ਨੂੰ ਤਿਆਰ ਕੀਤਾ, ਕਾਠੀ ਪਾਈ, ਰਕਾਬਾਂ ਪਾਈਆਂ। ਘੋੜੇ ਦੇ ਰਕਾਬ ਦੇ ਵਿੱਚ ਰਾਜੇ ਜਨਕ ਨੇ ਪੈਰ ਰੱਖਿਆ, ਦੂਸਰਾ ਪੈਰ ਚੁੱਕ ਕੇ ਪਲਾਕੀ ਮਾਰ ਕੇ ਚੜ੍ਹਨ ਲੱਗਾ। ਕਹਿਣ ਲੱਗਾ ਰਾਜਨ ਘੋੜੇ ਤੇ ਨਹੀਂ ਚੜ੍ਹਨਾ, ਥੱਲੇ ਉਤਰਿਆ, ਚੜ੍ਹਨ ਲੱਗਾ। ਕਹਿਣ ਲੱਗਾ ਘੋੜਾ ਮੇਰਾ, ਮੈਂ ਚੜ੍ਹਨਾ ਹੈ, ਮੈਨੂੰ ਗਿਆਨ ਕਰਾਓ। ਆਪਣਾ ਸੰਬੰਧ ਗਿਆਨ ਦੇ ਨਾਲ ਹੈ, ਘੋੜੇ ਤੇ ਚੜ੍ਹਨ ਤੋਂ ਤੁਸੀਂ ਮੈਨੂੰ ਕਿਉਂ ਰੋਕ ਰਹੇ ਹੋ? ਮੈਂ ਤੁਹਾਨੂੰ ਇਹ ਕਿਹਾ ਕਿ ਘੋੜੇ ਤੋਂ ਚੜ੍ਹਨ ਤੋਂ ਪਹਿਲਾਂ ਗਿਆਨ ਕਰਵਾਓ, ਘੋੜੇ ਤੇ ਨਾ ਚੜ੍ਹਨਾ ਇਹ ਤਾਂ ਸੰਬੰਧ ਹੀ ਨਹੀਂ, ਤੁਸੀਂ ਮੈਨੂੰ ਗਿਆਨ ਕਰਵਾਓ। ਕਹਿਣ ਲੱਗਾ ਰਾਜਨ ਘੋੜਾ ਮੇਰਾ ਹੈ, ਇਹ ਧਨ ਦੇ ਵਿੱਚ ਆਉਂਦਾ, ਤੂੰ ਮੈਨੂੰ ਤਨ ਮਨ ਧਨ ਤਿੰਨੇ ਚੀਜ਼ਾਂ ਦੇਤੀਆਂ ਨੇ, ਘੋੜਾ ਧਨ ਦੇ ਵਿੱਚ ਹੈ, ਮੇਰੇ ਘੋੜੇ ਉੱਪਰ ਤੂੰ ਚੜ੍ਹ ਨਹੀਂ ਸਕਦਾ, ਫੇਰ ਤੂੰ ਘੋੜੇ ਉੱਪਰ ਕਿਉਂ ਚੜ੍ਹਨਾ ਚਾਹੁੰਦਾ ਹੈ? ਰਾਜਾ ਜਨਕ ਕਹਿਣ ਲੱਗਾ ਮੇਰਾ ਮਨ ਕਹਿੰਦਾ ਮੈਂ ਘੋੜੇ ਉੱਪਰ ਚੜ੍ਹਾਂ। ਰਾਜਨ ਮਨ ਵੀ ਤੇਰਾ ਨਹੀਂ, ਤੂੰ ਮਨ ਮੈਨੂੰ ਸੌਂਪ ਚੁੱਕਾ ਹੈ, ਮਨ ਦੀ ਗੱਲ ਤੂੰ ਅੱਜ ਤੋਂ ਬਾਅਦ ਕੋਈ ਨਹੀਂ ਮੰਨ ਸਕਦਾ, ਮਨ ਮੇਰੇ ਅਧੀਨ, ਜਿਵੇਂ ਮੈਂ ਕਵਾਂਗਾ ਤੇਰਾ ਮਨ ਉਵੇਂ ਕਰੇਗਾ, ਆਪਣੇ ਮਨ ਨੂੰ ਮੇਰੇ ਹੁਕਮ ਦੇ ਮੁਤਾਬਕ ਢਾਲ, ਇਸ ਤਰ੍ਹਾਂ ਮਨ ਜਿਹੜਾ ਹੈ ਮੈਨੂੰ ਅਰਪਣ ਹੋਵੇਗਾ। ਤੇਰਾ ਮਨ ਕਹਿ ਰਿਹਾ ਘੋੜੇ ਉੱਪਰ ਚੜ੍ਹ, ਤੇ ਮੈਂ ਤੈਨੂੰ ਕਹਿ ਰਿਹਾ ਘੋੜੇ ਉੱਪਰ ਨਹੀਂ ਚੜ੍ਹਨਾ। ਧਨ ਦੇ ਵਿੱਚ ਘੋੜਾ ਆ ਗਿਆ, ਧਨ ਉੱਪਰ ਘੋੜੇ ਉੱਪਰ ਤੇਰਾ ਕੋਈ ਹੁਣ ਹੱਕ ਨਹੀਂ, ਘੋੜਾ ਮੇਰਾ ਹੈ ਤੇ ਮਨ ਜਿਹੜਾ ਹੈ, ਮਨ ਵੀ ਤੂੰ ਮੈਨੂੰ ਕਹਿ ਰਿਹਾ, ਮਨ ਸੰਕਲਪ ਤੇਰਾ ਉਠਾ ਰਿਹਾ ਘੋੜੇ ਉੱਪਰ ਚੜ੍ਹਨਾ ਹੈ, ਪਰ ਮੈਂ ਤੇਰਾ ਗੁਰੂ ਹਾਂ, ਮੇਰਾ ਮਨ ਕਹਿ ਰਿਹਾ ਵੀ ਮੇਰਾ ਸ਼ਿਸ਼ ਜਿਹੜਾ ਮੇਰਾ ਚੇਲਾ ਘੋੜੇ ਉੱਪਰ ਨਾ ਚੜ੍ਹੇ, ਇਸ ਕਰਕੇ ਮਨ ਵੀ ਮੇਰੇ ਅਧੀਨ ਹੈ ਤੇ ਤਨ ਜਿਹੜਾ ਤੇਰੇ ਕੋਲ ਹੈ, ਤਨ ਨੂੰ ਲੈ ਕੇ ਤੂੰ ਉੱਪਰ ਬੈਠਣਾ ਘੋੜੇ ਦੇ ਉੱਪਰ, ਤੇ ਤਨ ਵੀ ਤੂੰ ਮੈਨੂੰ ਦੇ ਚੁੱਕਾ, ਤਨ ਮਨ ਧਨ ਇਹ ਤੂੰ ਮੈਨੂੰ ਦੇ ਦਿੱਤਾ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ, ਇਹ ਸੌਂਪਣਾ ਹੈ, ਤਨ ਵੀ ਸੌਂਪ ਦੇਣਾ, ਧਨ ਵੀ ਸੌਂਪ ਦੇਣਾ ਹੈ, ਸਰੀਰ ਉੱਪਰ ਹੰਗਤਾ, ਤੇ ਮਨ ਕਿਵੇਂ ਸੌਂਪੀਏ? ਮਨ ਜਿਹੜਾ ਇੱਕ ਮਨਮਤ ਹੁੰਦੀ, ਇੱਕ ਗੁਰਮਤ ਹੁੰਦੀ, ਮਨ ਅੰਦਰੋਂ ਸੰਕਲਪ ਉਠਾਉਂਦਾ ਵੀ ਆਹ ਕੰਮ ਕਰ, ਗੁਰੂ ਦੀ ਮਤ ਨਾਲ ਵੇਖਣਾ ਕਿ ਇਹ ਕੰਮ ਠੀਕ ਮੈਂ ਕਰ ਰਿਹਾ, ਜਿਹੜਾ ਆਪਣੇ ਮਨ ਦੀ ਫੁਰਨੇ ਨਾਲ ਮੈਂ ਕਰ ਰਿਹਾ, ਜੋ ਅੰਦਰੋਂ ਪ੍ਰੇਰਿਤ ਕਰਦਾ ਮੇਰਾ ਮਨ ਵੀ ਇਹ ਕੰਮ ਕਰਨਾ ਹੈ, ਕਿ ਗੁਰੂ ਇਹ ਕੰਮ ਕਰਨ ਦਾ ਹੁਕਮ ਦਿੰਦਾ, ਗੁਰੂ ਇਸ ਕਰਮ ਨੂੰ ਕਰਨ ਦੀ ਇਜਾਜ਼ਤ ਦੇ ਰਿਹਾ ਹੈ, ਜੇ ਨਹੀਂ ਦੇ ਰਿਹਾ ਤੇ ਫਿਰ ਮਨ ਫਿਰ ਨਹੀਂ ਕਰਾਂਗੇ। ਇਸ ਤਰ੍ਹਾਂ ਹੁਕਮ ਮੰਨਿਆ, ਹੁਕਮ ਮਨ ਦੇ ਵਿੱਚ ਮੰਨਣ ਦੇ ਨਾਲ ਮਨ ਗੁਰੂ ਨੂੰ ਅਰਪਣ ਹੁੰਦਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ, ਇਸ ਤਰ੍ਹਾਂ ਹੁਕਮ ਮੰਨਣ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾਂ ਕਰਦੇ ਨੇ, ਤਨ ਮਨ ਤਨ ਤੇਰਾ, ਧਨ ਭੀ ਤੇਰਾ, ਮਹਾਰਾਜ ਮਨ ਵੀ ਤੁਹਾਨੂੰ ਦਿੱਤਾ ਹੈ, ਮਨਮਤ ਛੱਡਣੀ ਹੈ, ਮਨਮਤ ਛੱਡਣ ਦੇ ਨਾਲ ਹੀ ਮਨ ਸੌਂਪਿਆ ਜਾਵੇਗਾ ਗੁਰੂ ਨੂੰ। ਜਦੋਂ ਮਨ ਸੌਂਪਿਆ ਗਿਆ ਤੇ ਫਿਰ ਸਾਡੀ ਤਾਂ ਚਤੁਰਾਈ ਖਤਮ ਹੋ ਗਈ, ਅਸੀਂ ਤਾਂ ਫਿਰ ਕੁਛ ਵੀ ਨਹੀਂ ਰਹਿ ਗਏ। ਫਿਰ ਮਹਾਰਾਜ ਬਖਸ਼ਾਂ ਕਰ ਦਿੰਦਾ ਹੈ, ਉਹ ਚੀਜ਼ ਜਿਹੜੀ ਕਿਸੇ ਨੂੰ ਪ੍ਰਾਪਤ ਨਹੀਂ ਉਹ ਸਿੱਖ ਨੂੰ ਹੋ ਜਾਂਦੀ ਹੈ, ਫਿਰ ਬ੍ਰਹਮ ਗਿਆਨ ਦਿੰਦਾ, ਦਰਸ਼ਨ ਹੁੰਦੇ ਪਰਮੇਸ਼ਰ ਦੇ। ਸੋ ਇਹ ਮਨ ਅੱਗੇ ਰੁਕਾਵਟ ਹੈ। ਮਹਾਰਾਜ ਕਹਿੰਦੇ ਧਨ ਵੀ ਤੇਰਾ ਮਹਾਰਾਜ, ਤੇ ਮਨ ਵੀ ਤੇਰਾ ਹੈ, ਤਿੰਨੇ ਚੀਜ਼ਾਂ ਹੀ ਨੇ, ਧਨ ਵੀ ਦੇ ਦਿੱਤਾ ਤੇ ਮਨ ਵੀ ਦੇ ਦਿੱਤਾ ਤੇ ਧਨ, ਸੱਚੇ ਪਾਤਸ਼ਾਹ ਇਹ ਪਦਾਰਥ ਨੇ ਜਿਹੜੇ ਆਪ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੇ ਹੋਏ, ਇਹ ਸਾਰੇ ਹੀ ਆਪ ਜੀ ਨੇ। ਸੋਈ ਸੁਗੜ ਸਜਾਨੀ, ਉਹੀ ਪਰਮੇਸ਼ਰ ਅੰਤਰਜਾਮੀ ਸ੍ਰੇਸ਼ਟ ਘਾਟਾਂ ਨੂੰ ਕਰਨ ਵਾਲਾ ਹੈ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤਉ ਬਿਧ ਨੇਕੀ ਖਟਾਨੀ, ਉਹ ਪਰਮੇਸ਼ਰ ਹੀ ਦੁੱਖ ਤੇ ਸੁੱਖ ਜੀਵ ਦਾ ਸੁਣਦਾ, ਹੋਰ ਕੋਈ ਨਹੀਂ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਕੁਝ ਹੀ ਆਪ ਜੀ ਦਾ ਹੈ।
ਤੂੰ ਠਾਕੁਰ ਸਵਾਮੀ ਪ੍ਰਭ ਮੇਰਾ,
ਮਹਾਰਾਜ ਤੁਸੀਂ ਠਾਕੁਰ ਹੋ, ਠਾਕੁਰ ਦਾ ਮਤਲਬ ਹੁੰਦਾ ਹੈ ਮਾਲਕ। ਸੋ ਠਾਕੁਰ ਤਿੰਨ ਅੱਖਰ ਨੇ, ਠੱਠੇ ਕੰਨਾ ਤੇ ਕੱਕੇ ਦੇ ਔਂਕੜ ਤੇ ਰਾਰਾ। ठाकुर दा मतलब विद्वाना ने एक कोश है, कोश जिथे सारी साडी डिक्शनरी है ओनू एक अखर कोश कहिंदे ने, एक एक अखर दे उत्थे अर्थ कीते ने। एक महान कोश है जिहड़ा साडा सारी जिहड़ी ग्रंथ ने सारी पंजाबी दे जिहदे विच अर्थ लभदे ने, एक एक अखर कोश है, एक एक अखर दे जिथे अर्थ ने ओना दे मुताबिक ठाकुर दा जिहड़ा मतलब है ठहराउण वाला, पैदा करन वाला, को पालना करन वाला ते रारा लैता करन वाला, ओ जिहड़ा है मालक है तिन्ना गुणा दे समेत। महाराज आप जी मालक हो, तू ठाकुर तुसी मालक हो, प्रभु हो अते सच्चे पातशाह, सारा कुछ आप जी दा है, तुसी मेरे मालक हो।
जियो पिंड सब रास तुम्हारी, तेरा जोर गोपाल जियो।
जियो पिंड सब रास तुम्हारी, पिंड नाम शरीर दा, अते जियो एदे विच जिहड़ा जीव आत्मा है मन है, सो जीव आत्मा मन ते शरीर ते सब रास तुम्हारी, सारी जिहड़ी सरमाया जिन्ना भी है ए महाराज सारा आप जी दा ही है। तेरा जोर गोपाला जियो, हे मेरे मालक सच्चे पातशाह जी, आप जी दा ही जोर है। जे कोई कवे मेरे शरीर दे विच बल बहुत है, मेरे शरीर दे विच जोर बहुत है, ते जे ओह अपनी विचों जोत खिंच ले ते जोर की करेगा, कुछ नहीं जोर करेगा। इस करके जोर कौन दिंदा, अंदरों आत्मा दिंदी है जोर, सो ओह परमेश्वर अंदरों जोर दे रहा है। हे वाहिगुरु जी तेरा ही हर पासे, शरीर दे विच भी तेरा जोर है, ते संसार दे विच जिथे किथे वरत रहा तेरा हुक्म जिहड़ा सारिआं उपर वरत रहा है, हुक्म रूपी तेरा जोर है सच्चे पातशाह जी।
सदा सदा तू है सुखदाई,
हे वाहिगुरु सुखां दे दाते, सदा सदा तू है सुखदाई, हमेशा हमेशा तू सुखदाई है। सदा ही वाहिगुरु जी सुख देंदे ने, महाराज किसे नूं दुख नहीं देंदे, परमेश्वर किसे नूं दुख नहीं देंदा। जे कोई कह देवे लोकी लामा परमेश्वर नूं देंदे ने, रब नूं लोक लामा देंदे, रब ने चंगा नहीं कीता। जे कोई मर जावे जां कोई एक्सीडेंट जां होर कुछ कोई बुरा कर्म हो जावे ते कहिंदे दे रब ने चंगा नहीं कीता, माड़ा होया है, रब नूं उलामा देंदे। परमेश्वर कदी माड़ा नहीं दुख नहीं देंदा, वाहिगुरु तां हमेशा सुख ही देंदा। जीव अपने कर्मां दा कीता होया फल प्राप्त करदा है, जिवें दा कोई कर्म करदा ਉਵੇਂ ਦਾ ਪਾਈ ਉਹਨੂੰ ਫਲ ਪ੍ਰਾਪਤ ਹੁੰਦਾ, ਆਪਣੇ ਕਰਮਾਂ ਮੁਤਾਬਕ ਫਲ ਪ੍ਰਾਪਤ ਕਰਦੇ ਨੇ। ਹੇ ਵਾਹਿਗੁਰੂ ਜੀ ਆਪ ਜੀ ਸਦਾ ਸਦਾ ਸੁਖਾਂ ਨੂੰ ਦੇਣ ਵਾਲੇ ਹੋ।
ਨਿਵ ਨਿਵ ਲਾਗਾ ਤੇਰੀ ਪਾਈ,
ਨਿਵ ਨਿਵ ਲਾਗਾ ਨਿਉ ਨਿਉ ਕੇ, ਨਿਮਰਤਾ ਦੇ ਵਿੱਚ ਹੋ ਕੇ ਨਿਉ ਨਿਉ ਕੇ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦੇ ਨਾਲ ਲੱਗਦੇ ਹਾਂ।
ਕਮਾਵਾ ਜੇ ਤੁਧ ਭਾਵਾ ਜਾਂ ਤੂੰ ਦੇ ਦਇਆਲਾ ਜੀਓ,
ਜੇ ਤੁਧ ਭਾਵਾਂ ਵਿੱਚ ਕਾਰੋ ਅਰਥ ਚੁੱਕਿਆ ਜਾਵੇਗਾ, ਜੇ ਤੁਧ ਭਾਵਾਂ, ਹੇ ਵਾਹਿਗੁਰੂ ਜੀ ਜੇ ਆਪ ਜੀ ਨੂੰ ਚੰਗਾ ਲੱਗੇ, ਜਿਹੜੀ ਗੱਲ ਆਪ ਜੀ ਨੂੰ ਚੰਗੀ ਲੱਗੇ, ਜਿਹੜਾ ਕਰਮ ਆਪ ਜੀ ਨੂੰ ਚੰਗਾ ਲੱਗੇ, ਸੋਈ ਕਾਰ ਕਮਾਵਾ, ਵਾਹਿਗੁਰੂ ਜੀ ਉਹੀ ਮੈਂ ਕਰਮ ਕਰਾਂਗਾ, ਉਹੀ ਮੈਂ ਕਰਮ ਕਰਦਾ ਹਾਂ ਜਿਹੜਾ ਆਪ ਜੀ ਨੂੰ ਚੰਗਾ ਲੱਗਦਾ ਹੈ। ਜਾਂ ਤੂੰ ਦੇਹ ਦਯਾਲਾ ਜੀਓ, ਹੇ ਦਿਆਲੂ ਅਕਾਲ ਪੁਰਖ ਵਾਹਿਗੁਰੂ ਜੀ, ਜਿਹੜਾ ਤੁਸੀਂ ਕਰਮ ਮੈਨੂੰ ਕਰਨ ਵਾਸਤੇ ਦਿੰਦੇ ਹੋ ਮੈਂ ਉਹੀ ਕਰਦਾ ਹਾਂ, ਆਪ ਜੀ ਦੇ ਹੁਕਮ ਤੋਂ ਬਿਨਾਂ ਬਾਹਰ ਮੈਂ ਕੋਈ ਵੀ ਕਰਮ ਨਹੀਂ ਕਰਦਾ ਹਾਂ।
ਪ੍ਰਭ ਤੁਮ ਤੇ ਲਹਿਣਾ ਤੂੰ ਮੇਰਾ ਗਹਿਣਾ,
ਹੇ ਪ੍ਰਭੂ ਜੀ ਸਭ ਕੁਝ ਜੋ ਕੁਝ ਵੀ ਪ੍ਰਾਪਤ ਕਰਨਾ ਆਪ ਜੀ ਦੇ ਕੋਲੋਂ ਹੀ ਲੈਣਾ ਹੈ, ਜੋ ਕੁਝ ਵੀ ਮੰਗਦੇ ਹਾਂ ਆਪ ਜੀ ਦੇ ਪਾਸੋਂ ਹੀ ਮੰਗਦੇ ਹਾਂ, ਤੂੰ ਮੇਰਾ ਗਹਿਣਾ, ਵਾਹਿਗੁਰੂ ਜੀ ਤੁਸੀਂ ਮੇਰੇ ਗਹਿਣੇ ਹੋ। ਜਿਵੇਂ ਗਹਿਣਾ ਆਪਾਂ ਗਲ ਦੇ ਵਿੱਚ ਹਾਰ ਬਣਾਇਆ ਹੋਵੇ, ਗਲ ਦੇ ਵਿੱਚ ਪਾ ਲਈਦਾ ਹੈ, ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਦੇ ਪਿਆਰੇ ਨੇ, ਪ੍ਰਭੂ ਦੇ ਭਗਤ ਨੇ, ਸੰਤ ਨੇ, ਉਹਨਾਂ ਨੇ ਵਾਹਿਗੁਰੂ ਨੂੰ ਨਾਮ ਨੂੰ ਗਹਿਣਾ ਬਣਾਇਆ ਹੋਇਆ, ਹਰ ਵਕਤ ਕੰਠ ਦੇ ਵਿੱਚ ਰੱਖਦੇ ਨੇ, ਗਲੇ ਦੇ ਵਿੱਚ ਰੱਖਦੇ ਨੇ, ਰਸਨਾ ਦੇ ਦੁਆਰਾ ਜਪਦੇ ਨੇ ਤੇ ਗਲੇ ਦੇ ਵਿੱਚ ਫਿਰ ਉਤਰ ਜਾਂਦਾ ਹੌਲੀ ਹੌਲੀ, ਹਰ ਵਕਤ ਗਲੇ ਦੇ ਵਿੱਚ ਕੰਠ ਦੇ ਵਿੱਚ 24 ਘੰਟੇ ਜਿਹੜਾ ਜਾਪ ਹੁੰਦਾ ਹੈ, ਇਹ ਵਾਹਿਗੁਰੂ ਜੀ ਅਸੀਂ ਤੇਰੇ ਨਾਮ ਨੂੰ ਗਹਿਣਾ ਬਣਾਇਆ ਹੋਇਆ ਹੈ।
ਜੋ ਤੂੰ ਦੇ ਸੋਈ ਸੁਖ ਸਹਿਣਾ,
ਮਹਾਰਾਜ ਜਿਹੜਾ ਆਪ ਜੀ ਸੁਖ ਦਿੰਦੇ ਹੋ ਉਹੀ ਸੁਖ ਅਸੀਂ ਪ੍ਰਾਪਤ ਕਰਦੇ ਹਾਂ ਸਹਿੰਦੇ ਹਾਂ, ਸੋ ਦੁੱਖ ਦੇ ਵਿੱਚ ਦੁੱਖ ਵਿੱਚ ਸੁਖ ਮਨਾਈ, ਦੁੱਖਾਂ ਦੇ ਵਿੱਚ ਵੀ ਅਸੀਂ ਸੁੱਖ ਮਨਾਉਂਦੇ ਹਾਂ, ਦੁੱਖ ਨੂੰ ਸੁੱਖ ਰੂਪ ਹੀ ਜਾਣਦੇ ਹਾਂ, ਦੁੱਖ ਤਾਂ ਦਾਰੂ ਰੂਪ ਹੋ ਜਾਂਦਾ, ਦੁੱਖ ਦਾਰੂ ਸੁਖ ਰੋਗ ਭਇਆ, ਆਪਾਂ ਰੋਜ਼ ਰਹਿ ਰਸ ਵਿੱਚ ਪੜ੍ਹਦੇ ਹਾਂ, ਦੁੱਖ ਤਾਂ ਦਾਰੂ ਰੂਪ ਹੋ ਜਾਂਦਾ ਹੈ, ਸੋ ਦੁੱਖ ਦੇ ਵਿੱਚ ਪਰਮੇਸ਼ਰ ਚੇਤੇ ਆਉਂਦਾ ਹੈ। ਸੋ ਇਸ ਤਰੀਕੇ ਨਾਲ ਮਹਾਰਾਜ ਸਾਡੇ ਵਾਸਤੇ ਭਾਵੇਂ ਦੁੱਖ ਸਾਡੇ ਕਰਮਾਂ ਕਰਕੇ ਪ੍ਰਾਪਤ ਹੋਇਆ, ਪਰ ਅਸੀਂ ਉਹਨੂੰ ਆਪ ਜੀ ਦਾ ਦਿੱਤਾ ਹੋਇਆ ਸੁੱਖ ਹੀ ਸਮਝਦੇ ਹਾਂ।
ਜਿੱਥੇ ਰਖ ਵੈਕੁੰਠ ਤੇ ਥਾਈ ਤੂੰ ਸਭਨਾ ਕੇ ਪ੍ਰਤਪਾਲਾ ਜੀਓ।
ਮਹਾਰਾਜ ਆਪ ਜੀ ਜਿੱਥੇ ਵੀ ਰੱਖਦੇ ਹੋ ਭਾਵੇਂ ਗਰੀਬੀ ਦੇ ਵਿੱਚ ਤੇ ਭਾਵੇਂ ਅਮੀਰੀ ਦੇ ਵਿੱਚ ਤੇ ਸੱਚੇ ਪਾਤਸ਼ਾਹ ਅਸੀਂ ਉਹਨੂੰ ਵੈਕੁੰਠੀ ਸਮਝਦੇ ਹਾਂ, ਭਾਵੇਂ ਸੋਹਣੀਆਂ ਚੰਗੀਆਂ ਚੰਗੀਆਂ ਜਗ੍ਹਾ ਦੇ ਤੇ ਭਾਵੇਂ ਸੋ ਇਸੇ ਤਰ੍ਹਾਂ ਸੋ ਗਰੀਬੀ ਵਾਲੀਆਂ ਜਗ੍ਹਾ ਤੇ ਕੁੱਲੀ ਦੇ ਵਿੱਚ ਆਪ ਜੀ ਰੱਖਦੇ ਹੋ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਵਾਸਤੇ ਉਹ ਵੈਕੁੰਠ ਹੈ। ਸੋ ਜਿੱਥੇ ਨਾਮ ਜਪੀਏ ਮੇਰੇ ਗੋਇੰਦਾ ਸੋ ਸੇ ਅਸਤਲ ਸੋਈ ਨ ਚੌਬਾਰੇ। ਸੋ ਜਿੱਥੇ ਨਾਮ ਜਪੀਏ ਪਰ ਪਿਆਰੇ ਸੇ ਅਸਤਲ ਸੋਈ ਨ ਚੌਬਾਰੇ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਓ। ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਵੇ ਸੋ ਉਹ ਤਾਂ ਸੋਨੇ ਦੇ ਚਬਾਰਿਆਂ ਦੀ ਵਾਂਗੂ ਹੈ। ਸੋ ਪਸਤਾ ਤੁੱਟੀ ਝੁੰਪੜੀ ਚੀਰ ਸਭ ਛਿੰਨਾ। ਸੋ ਇਸ ਤਰੀਕੇ ਨਾਲ ਉਹ ਚਬਾਰਿਆਂ ਦੇ ਸੋਨੇ ਦੇ ਚਬਾਰਿਆਂ ਵਾਂਗੂ ਹੈ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਓ। ਜਿੱਥੇ ਪ੍ਰਭੂ ਦਾ ਨਾਮ ਨਹੀਂ ਜਪਿਆ ਜਾਂਦਾ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ ਉਹ ਜਿਹੜੇ ਨਗਰ ਨੇ ਉਹ ਤਾਂ ਉਜਾੜ ਹੈ, ਉਹ ਜੰਗਲਾਂ ਦੇ ਵਾਂਗੂ ਹੈ। ਸੋ ਜਿਹੇ ਕਰ ਸਾਧਨਾ ਸੇਵੀ ਹਰ ਕੀ ਸੇਵਾ ਨਾ ਹੈ ਤੇ ਘਰ ਮਰਹਟ ਸਾਰਖੇ ਭੂਤ ਬਸੈ ਤਿਨ ਮਾਹੇ। ਜਿੱਥੇ ਜਿਹੜੇ ਘਰ ਦੇ ਵਿੱਚ ਮਹਾਂਪੁਰਸ਼ ਚਰਨ ਨਹੀਂ ਪਾਉਂਦੇ ਸੋ ਸਾਧਾਂ ਦੀ ਸੇਵਾ ਨਹੀਂ ਹੈ, ਸੋ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ, ਗੁਰਬਾਣੀ ਜਿਹੜੇ ਘਰ ਦੇ ਵਿੱਚ ਨਹੀਂ ਪੜ੍ਹੀ ਜਾਂਦੀ ਤੇ ਘਰ ਮਰਹਟ ਸਾਰਖੇ ਭੂਤ ਬਸੈ ਤਿਨ ਮਾਹੇ। ਉਹ ਘਰ ਤਾਂ ਮੜੀਆਂ ਦੇ ਸਮਾਨ, ਮਾਰੇ ਨੇ ਕਿਹਾ ਉਹ ਘਰ ਤਾਂ ਭਾਈ ਮੜੀਆਂ ਮਸਾਣਾਂ ਦੇ ਸਮਾਨ ਹੈ ਤੇ ਭੂਤ ਬਸੈ ਤਿਨ ਮਾਹੇ। ਉਹਨਾਂ ਘਰਾਂ ਦੇ ਵਿੱਚ ਭੂਤ ਨੇ ਵੱਸਦੇ ਹਨ, ਉਹਨਾਂ ਘਰਾਂ ਦੇ ਵਿੱਚ ਭੂਤ ਵੱਸਦੇ ਨੇ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ ਤੇ ਜਿੱਥੇ ਨਾਮ ਜਪਿਆ ਜਾਵੇ ਸੇ ਅਸਲ ਸੋਇਨ ਚੌਬਾਰੇ। ਉਹ ਤਾਂ ਸੋਨੇ ਦੇ ਚਬਾਰਿਆਂ ਦੇ ਵਾਂਗੂ ਹੈ ਜਿੱਥੇ ਪ੍ਰਭੂ ਦਾ ਪਰਮੇਸ਼ਰ ਦਾ ਨਾਮ ਜਪਿਆ ਜਾਵੇ। ਇਸੇ ਤਰ੍ਹਾਂ ਜਿੱਥੇ ਰੱਖੇ ਬੈਕੁੰਠ ਤਿਥਾਈ, ਜਿੱਥੇ ਵੀ ਪਰਮੇਸ਼ਰ ਜੀ ਰੱਖਦੇ ਨੇ ਸਾਨੂੰ ਸੋ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਵਾਸਤੇ ਉਹ ਬੈਕੁੰਠ ਹੈ, ਕਿਉਂਕਿ ਜਿੱਥੇ ਵੀ ਬੈਠਣਾ ਸਾਨੂੰ ਕੀ ਪਦਾਰਥਾਂ ਦੇ ਨਾਲ, ਅਸੀਂ ਤਾਂ ਤੇਰਾ ਨਾਮ ਹੀ ਜਪਣਾ ਹੈ। ਨਾਮ ਜਪਦਿਆਂ ਆਨੰਦ ਪ੍ਰਾਪਤ ਹੋਇਆ ਹੈ, ਇਸ ਕਰਕੇ ਬੈਕੁੰਠ ਦੇ ਵਾਂਗੂ ਹੈ। ਤੂੰ ਸਭਨਾ ਕੇ ਪ੍ਰਤਪਾਲਾ ਜੀਓ। ਵਾਹਿਗੁਰੂ ਜੀ ਆਪ ਜੀ ਸਾਰਿਆਂ ਦੀ ਪ੍ਰਤਪਾਲਨਾ ਕਰਦੇ ਹੋ।
ਸਿਮਰ ਸਿਮਰ ਨਾਨਕ ਸੁਖ ਪਾਇਆ।
ਸੁਖ ਤਾਂ ਸਾਰੇ ਪ੍ਰਾਪਤ ਕਰਨਾ ਚਾਹੁੰਦੇ ਨੇ, ਸੋ ਮਹਾਰਾਜ ਤਰੀਕਾ ਦੱਸਦੇ ਸੁਖ ਕਿਵੇਂ ਪ੍ਰਾਪਤ ਹੁੰਦਾ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਇਸ ਤਰ੍ਹਾਂ ਸੁਖ ਮਿਲਦੇ ਨੇ ਮਹਾਰਾਜ। ਸਿਮਰ ਸਿਮਰ ਨਾਨਕ ਸੁਖ ਪਾਇਆ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ, ਹੇ ਵਾਹਿਗੁਰੂ ਜੀ ਤੇਰੇ ਭਗਤਾਂ ਨੇ ਕਿਵੇਂ ਸੁੱਖ ਪ੍ਰਾਪਤ ਕੀਤਾ। ਸਿਮਰ ਸਿਮਰ ਸਿਮਰਨ ਕਰਕੇ ਵਾਹਿਗੁਰੂ ਦਾ ਨਾਮ ਜਪ ਜਪ ਕੇ ਸੁੱਖ ਪ੍ਰਾਪਤ ਹੁੰਦੇ ਨੇ। ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਆ, ਦੁਨੀਆਂ ਦੇ ਵੀ ਤੇ ਦੂਸਰੇ ਸੁੱਖ ਵੀ, ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਖੱਖੇ ਨੂੰ ਔਂਕੜ ਹੈ, ਲੋਕ ਪ੍ਰਲੋਕ ਦੇ ਸੁੱਖ ਪ੍ਰਾਪਤ ਹੁੰਦੇ ਨੇ। ਸਿਮਰ ਸਿਮਰ ਦਾ ਦੋ ਵਾਰੀ ਅੱਖਰ ਲਾਇਆ, ਇਹਦਾ ਮਤਲਬ ਵਾਰ ਵਾਰ ਜਾਪ ਕਰਨਾ ਹੈ, ਵਾਰ ਵਾਰ ਅਭਿਆਸ ਕਰਕੇ। ਦੋ ਵਾਰੀ ਲੱਗਾ ਹੋਇਆ ਹੈ, ਦੋ ਵਾਰੀ ਦਾ ਮਤਲਬ ਹੈ ਇੱਕ ਵਾਰੀ ਜ਼ਬਾਨ ਦੇ ਨਾਲ ਤੇ ਮਨ ਦੇ ਨਾਲ ਵੀ, ਇੱਕ ਜ਼ਬਾਨ ਦੇ ਨਾਲ ਇੱਕ ਮਨ ਦੇ ਨਾਲ, ਮਨ ਦੇ ਨਾਲ ਵੀ ਤੇ ਜ਼ਬਾਨ ਦੇ ਨਾਲ ਵੀ ਸਿਮਰਨ ਕਰਕੇ ਸੁੱਖਾਂ ਨੂੰ ਪ੍ਰਾਪਤ ਕੀਤਾ ਹੈ।
ਅੱਠ ਪੈਰ ਤੇਰੇ ਗੁਣ ਗਾਇਆ।
ਅੱਠੇ ਪੈਰ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੇਰੇ ਗੁਣਾਂ ਨੂੰ ਗਾਉਣਾ ਕੀਤਾ ਹੈ।
ਸਗਲ ਮਨੋਰਥ ਪੂਰਨ ਹੋਏ।
ਸਾਰੇ ਹੀ ਮਨੋਰਥ, ਸਗਲ ਮਨੋਰਥ ਪੂਰਨ ਹੋਏ। ਸਾਰੇ ਮਨੋਰਥ ਮਨ ਔਰ ਮਨ ਅਰਥ, ਮਨ ਤੋਂ ਉੱਠਣ ਵਾਲੇ ਜਿਹੜੇ ਸੰਕਲਪ ਹੁੰਦੇ, ਮਨ ਤੋਂ ਪੈਦਾ ਹੋਣ ਵਾਲੀਆਂ ਇੱਛਾਵਾਂ ਨੂੰ ਮਨੋਰਥ ਕਹਿੰਦੇ ਨੇ। ਆਪਣੇ ਲੋਭ ਕੋ ਕਿੰਨੋ ਮੀਤ, ਸਗਲ ਮਨੋਰਥ ਮੁਕਤ ਪਦ ਦੀਤ। ਸੋ ਇਸ ਤਰ੍ਹਾਂ ਆਪਣੇ ਲੋਭ ਵਾਸਤੇ ਵੀ ਜੇ ਗੁਰੂ ਨਾਲ ਅਸੀਂ ਪ੍ਰੇਮ ਕਰਨ ਲੱਗ ਪਈਏ ਚੀਜ਼ ਕਰਕੇ ਵੀ, ਤੇ ਤਾਂ ਵੀ ਮਹਾਰਾਜ ਪ੍ਰਸੰਨ ਹੋ ਜਾਂਦੇ ਆ, ਤਾਂ ਵੀ ਗਰੀਬ ਨਵਾਜ ਨਿਹਾਲ ਕਰ ਦਿੰਦੇ ਨੇ ਜੇ ਕਿਸੇ ਚੀਜ਼ ਕਰਕੇ ਪ੍ਰੇਮ ਕਰਨ ਲੱਗ ਪਈਏ। ਤੇ ਜੇ ਆਪਾਂ ਨਿਸ਼ਕਾਮ ਕਰੀਏ ਬਿਨਾਂ ਕਿਸੇ ਚੀਜ਼ ਤੋਂ ਪ੍ਰੇਮ ਕਰੀਏ, ਫਿਰ ਤਾਂ ਗੱਲ ਹੀ ਕਿਹਾ ਹੈ, ਫਿਰ ਤਾਂ ਕਿਆ ਬਾਤਾਂ ਨੇ। ਸੋ ਇਸ ਤਰੀਕੇ ਨਾਲ ਸਗਲ ਮਨੋਰਥ ਪੂਰਨ ਹੋਏ, ਲੋਭ ਕਰਕੇ ਵੀ ਜੇ ਕਰੀਏ ਤੇ ਮਹਾਰਾਜ ਸਾਰੇ ਪਦਾਰਥ ਵੀ ਦੇ ਦਿੰਦੇ ਆ ਤੇ ਸਿੱਖੀ ਵੀ ਦੇ ਦਿੰਦੇ ਨੇ, ਗਿਆਨ ਵੀ ਬਖਸ਼ਿਸ਼ ਕਰ ਦਿੰਦੇ ਨੇ। ਇਸ ਤਰ੍ਹਾਂ ਸਗਲ ਮਨੋਰਥ ਪੂਰਨ ਹੋਏ, ਸਾਰੇ ਜਿਹੜੇ ਮਨੋਰਥ ਨੇ, ਮਨ ਦੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਹਨ।
ਕਦੇ ਨਾ ਹੋਏ ਦੁਖਾਲਾ ਜੀਓ।
ਤੇ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੇ ਸਾਰੇ ਮਨੋਰਥ ਪੂਰੇ ਹੁੰਦੇ ਨੇ, ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ। ਕਦੇ ਨਾ ਹੋਏ ਦੁਖਾਲਾ ਜੀਓ, ਕਦੇ ਵੀ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਮਿਲਦਾ। ਸੋ ਦੁੱਖ ਦੇ ਵਿੱਚ ਸੁੱਖ ਮਨਾਉਂਦੇ ਨੇ, ਦੁੱਖ ਫਿਰ ਉਹਨਾਂ ਨੂੰ ਕਾਹਦਾ ਹੋਣਾ ਹੈ। ਸੋ ਇਸ ਤਰੀਕੇ ਨਾਲ ਉਹਨਾਂ ਉੱਪਰ ਬਖਸ਼ਾਂ ਸਾਰੀਆਂ ਹੁੰਦੀਆਂ ਜਿਹਨਾਂ ਜਿਹਨਾਂ ਨਾਮ ਜਪਿਆ। ਜਿੰਨੀ ਨਾਮ ਤਿਆਗ ਗਏ ਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ। ਛੁੱਟੀ ਨਾਲ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਹਿਮਤਾਂ ਕੀਤੀਆਂ ਨੇ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀਆਂ ਮਾਫ਼ੀਆਂ ਬਖਸ਼ਣੀਆਂ। ਆਪ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ, ਸਤਿਗੁਰਾਂ ਦੀ ਸਿੱਖਿਆ ਸਾਡੇ ਹਿਰਦਿਆਂ ਦੇ ਵਿੱਚ ਵਸੇ ਤਾਂ ਜੋ ਲੋਕ ਸੁਖੀਏ ਤੇ ਪ੍ਰਲੋਕ ਸਹੇਲੇ ਹੋਣ। ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ